ਅੰਧਿਆ ਦੇ ਸਮੇਂ ਸੋ ਦਰ ਰਹਿਰਾਸ ਬਾਣੀ ਦੇ ਨਿਤਨੇਮ ਪਾਠ ਬੜੇ ਪਿਆਰ ਸਤਿਕਾਰ ਦੇ ਨਾਲ ਗੁਰਸਿੱਖ ਪਿਆਰਿਆਂ ਦੀ ਪਾਵਨ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਹਨ। ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਹ ਮਹਾਨ ਪਾਵਨ ਪਵਿੱਤਰ ਅਸਥਾਨ ਤੇ ਸੰਧਿਆ ਦੇ ਸਮੇਂ ਦੀਆਂ ਹਾਜ਼ਰੀਆਂ ਭਰ ਕੇ ਆਪਾਂ ਲਾਹਾ ਪ੍ਰਾਪਤ ਕਰ ਰਹੇ ਹਾਂ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦੇ ਅੰਦਰ ਔਰ ਗੁਰਸਿੱਖਾਂ ਦੀ ਰਹਿਤ ਮਰਯਾਦਾ ਦੇ ਅੰਦਰ ਹਜ਼ੂਰ ਨੇ ਬੜੇ ਸੁੰਦਰ ਸਾਨੂੰ ਹੁਕਮ ਔਰ ਸ੍ਰੀ ਮੁਖਵਾਕ ਰੂਪ ਦੇ ਅੰਦਰ ਗੁਰਬਾਣੀ ਦੇ ਸ਼ਬਦ ਬਖਸ਼ ਕੀਤੇ ਨੇ ਔਰ ਜਿੱਥੇ ਵੀ ਕੋਈ ਗੁਰੂ ਨਾਨਕ ਨਾਮ ਲੇਵਾ ਗੁਰਮੁਖ ਗੁਰਸਿੱਖ ਬੈਠਾ ਹੈ ਜਿੱਥੇ ਗੁਰਸਿੱਖ ਅੰਮ੍ਰਿਤ ਵੇਲੇ ਪੰਜ ਬਾਣੀਆਂ ਦੇ ਨਿਤਨੇਮ ਪਾਠ ਕਰਕੇ ਅਧਿਆਤਮਿਕ ਲਾਹੇ ਪ੍ਰਾਪਤ ਕਰਦਾ ਹੈ ਉੱਥੇ ਸੰਧਿਆ ਦੇ ਸਮੇਂ ਸੋ ਦਰ ਰਹਿਰਾਸ ਬਾਣੀ ਦੇ ਪਾਠ ਦੇ ਨਾਲ ਗੁਰਸਿੱਖ ਜੁੜਦਾ ਹੈ ਔਰ ਰਾਤਰੀ ਦੇ ਸਮੇਂ ਸੁਰਲੇ ਬਾਣੀ ਦੇ ਪਾਠ ਕਰਕੇ ਗੁਰਸਿੱਖ ਵਿਰਾਜਮਾਨ ਆਰਾਮ ਅਧੀਨ ਹੁੰਦੇ ਹਨ। ਸੋ ਹਰ ਇੱਕ ਗੁਰਸਿੱਖ ਨੂੰ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤ ਬਾਣੀ ਪੜ੍ਹਨ ਸੁਣਨ ਵਿਚਾਰਨ ਦਾ ਸਤਿਗੁਰੂ ਜੀ ਦੇ ਵੱਲੋਂ ਹੁਕਮ ਹੈ ਔਰ ਜੋ ਰਹਿਰਾਸ ਬਾਣੀ ਦਾ ਪਾਠ ਆਪਾਂ ਸਰਵਣ ਕੀਤਾ ਹੈ ਇਹ ਸਤਿਗੁਰੂ ਸਾਹਿਬ ਜੀ ਦੇ ਰਹਿਤਨਾਮਿਆਂ ਦੇ ਅੰਦਰ ਬਚਨ ਆਉਂਦੇ ਹਨ। ਰਹਿਰਾਸ ਸਮੇਂ ਗੁਰ ਹੁਕਮ ਕੋ ਪੜ੍ਹੈ ਪ੍ਰੀਤ ਸਤ ਭਾਏ ਪ੍ਰੇਮ ਸਹਿਤ ਰਸਨਾ ਰਟਹੈ ਪ੍ਰਗਟ ਮਿਲਹੈ ਮੋਹਿ ਆਏ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਇਹ ਅੰਮ੍ਰਿਤ ਬਚਨ ਹਨ ਜਿਹੜਾ ਗੁਰਸਿੱਖ ਸੰਧਿਆ ਦੇ ਸਮੇਂ ਸੋ ਦਾ ਰਹਿਰਾਸ ਬਾਣੀ ਦਾ ਪਾਠ ਕਰਦਾ ਹੈ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਨਿਤਨੇਮ ਪਾਠ ਕਰਦਾ ਹੈ ਔਰ ਇਸੇ ਪ੍ਰਕਾਰ ਸੌਣ ਦੇ ਸਮੇਂ ਸੁਰਲੇ ਬਾਣੀ ਦਾ ਪਾਠ ਕਰਕੇ ਸੌਂਦਾ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਉਹ ਗੁਰਸਿੱਖ ਜਿਸ ਵੇਲੇ ਇਹ ਪੰਜ ਭੌਤਿਕ ਸਰੀਰ ਦਾ ਪਰੀ ਤਿਆਗ ਕਰਦਾ ਹੈ ਤੇ ਅਖੀਰ ਉਹ ਆ ਕਰਕੇ ਮੈਨੂੰ ਮਿਲ ਜਾਵੇਗਾ ਇਹ ਰਹਿਤਨਾਮਿਆਂ ਦੇ ਅੰਦਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਬਚਨ ਹਨ। ਇਸੇ ਪ੍ਰਕਾਰ ਰਹਿਰਾਸ ਬਾਣੀ ਦਾ ਪਾਠ ਇਹ ਕਦੋਂ ਗੁਰਸਿੱਖ ਨੂੰ ਕਰਨਾ ਚਾਹੀਦਾ ਹੈ ਇਹ ਸੰਧਿਆ ਦਾ ਸਮਾਂ ਕਿਹੜਾ ਹੈ ਜਦੋਂ ਅਸੀਂ ਰਹਿਤਨਾਮਿਆਂ ਨੂੰ ਚੰਗੀ ਤਰ੍ਹਾਂ ਵਿਚਾਰਦੇ ਹਾਂ ਜਿਹੜੇ ਰਹਿਤਨਾਮੇ ਹਨ ਇਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਨਿਕਟਵਰਤੀ ਗੁਰਸਿੱਖਾਂ ਦੇ ਉਚਾਰਨ ਕੀਤੇ ਹੋਏ ਨੇ ਉਹਨਾਂ ਗੁਰਸਿੱਖਾਂ ਨੇ ਬਚਨ ਉਚਾਰਨ ਕੀਤੇ ਨੇ ਗੁਰੂ ਘਰ ਦੇ ਮਹਾਨ ਅਧਿਆਤਮਿਕ ਵਿਦਵਾਨ ਸ੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਉਹਨਾਂ ਨੇ ਵੀ ਆਪਣੀ ਬਾਣੀ ਦੇ ਅੰਦਰ ਇਹ ਸੋ ਦਰ ਰਹਿਰਾਸ ਬਾਣੀ ਦੇ ਪਾਠ ਦਾ ਜ਼ਿਕਰ ਕੀਤਾ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ ਸੰਧੈ ਸੋ ਦਰ ਗਾਵਣਾ ਮਨ ਮੇਲੀ ਗੁਰਮੇਲ ਮਿਲੰਦੇ ਰਾਤੀ ਕੀਰਤਨ ਸੋਹਿਲਾ ਕਰ ਆਰਤੀ ਪ੍ਰਸਾਦ ਵਡੰਦੇ ਜਿੱਥੇ ਗੁਰਸਿੱਖ ਨੇ ਸਾਉਣ ਦੇ ਸਮੇਂ ਸੋਹਲੇ ਬਾਣੀ ਦਾ ਪਾਠ ਕਰਨਾ ਹੈ, ਉੱਥੇ ਸੰਧਿਆ ਦੇ ਸਮੇਂ ਗੁਰਸਿੱਖ ਸਰਦਾ ਭਾਵਨਾ ਸੰਯੁਕਤ ਹੋ ਕੇ ਇਹ ਸੋਦਰ ਰਹਿਰਾਸ ਬਾਣੀ ਦੇ ਧਿਆਨ ਦੇ ਵਿੱਚ ਗੁਰਸਿੱਖ ਜੁੜਦਾ ਹੈ। ਸੰਧਿਆ ਦਾ ਸਮਾਂ ਕਿਹੜਾ ਹੈ? ਵਿਦਵਾਨਾਂ ਨੇ ਤਿੰਨ ਪ੍ਰਕਾਰ ਦੀ ਸੰਧਿਆ ਮੰਨੀ ਹੈ। ਇੱਕ ਹੈ ਸਵੇਰ ਸੰਧਿਆ, ਮਧਿਆਨ ਸੰਧਿਆ ਔਰ ਇਸੇ ਪ੍ਰਕਾਰ ਸਾਂਝ ਸੰਧਿਆ, ਜਿਸ ਨੂੰ ਸਾਇੰਕਾਲ ਸੰਧਿਆ ਵੀ ਆਖਦੇ ਹਨ। ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰਸਿੱਖ ਨੂੰ ਰਹਿਰਾਸ ਬਾਣੀ ਦੇ ਪਾਠ ਕਰਨ ਦਾ ਸਮਾਂ ਸੰਧਿਆ ਦਾ ਦੱਸਿਆ ਹੈ। ਸੰਧਿਆ ਦੋ ਸਮਿਆਂ ਦੇ ਵਿਚਕਾਰਲੇ ਸਮੇਂ ਨੂੰ ਆਖਿਆ ਜਾਂਦਾ ਹੈ। ਜਿਸ ਤਰ੍ਹਾਂ ਸੂਰਜ ਦੀ ਟਿੱਕੀ ਛਿਪਣ ਤੋਂ ਇੱਕ ਘੜੀ ਪਹਿਲਾਂ ਤੇ ਸੂਰਜ ਦੀ ਟਿੱਕੀ ਇੱਕ ਘੜੀ ਛਿਪ ਜਾਣ ਤੋਂ ਬਾਅਦ ਇਤਨੇ ਕੁ ਸਮੇਂ ਨੂੰ ਸੰਧਿਆ ਦਾ ਸਮਾਂ ਕਰਕੇ ਆਖਿਆ ਜਾਂਦਾ ਹੈ। ਇੱਕ ਇਹ ਦੁਪਹਿਰ ਦਾ ਸੰਧਿਆ ਹੁੰਦਾ ਹੈ, ਅੰਮ੍ਰਿਤ ਵੇਲੇ ਜਿਸ ਵੇਲੇ ਰਾਤ ਸਮਾਪਤ ਹੋਣ ਤੋਂ ਬਾਅਦ ਸਵੇਰ ਦਾ ਸਮਾਂ ਹੁੰਦਾ ਹੈ ਔਰ ਉਹ ਸਵੇਰ ਸੰਧਿਆ ਕਰਕੇ ਆਖਿਆ ਜਾਂਦਾ ਹੈ। ਰਹਿਤਨਾਮਿਆਂ ਦੇ ਅੰਦਰ ਗੁਰਸਿੱਖ ਪਿਆਰਿਆਂ ਦੇ ਬਚਨ ਆਉਂਦੇ ਹਨ, ਮਿਲਦੇ ਹਨ। ਸੰਧਿਆ ਸਮੇਂ ਪਾਠ ਰਹਿਰਾਸ ਕੀਰਤਨ ਕਥਾ ਸੁਣੇ ਹਰਿਆਸ, ਇਨ ਪੈ ਨੇਮ ਜੋ ਏਕ ਕਰਾਏ, ਸੋ ਸਿੱਖ ਅਮਰਾ ਗੁਰੀ ਮਹਿ ਜਾਏ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਬਚਨ ਉਚਾਰਨ ਕੀਤੇ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਬਚਨ ਕਹਿੰਦੇ ਨੇ, ਜਿਹੜਾ ਗੁਰਸਿੱਖ ਸਰਦਾ ਭਾਵਨਾ ਏਕਾਗਰਤਾ ਦੇ ਨਾਲ ਇਹ ਗੁਰਬਾਣੀ ਦਾ ਪਾਠ ਕਰਦਾ ਹੈ, ਹਜ਼ੂਰ ਕਹਿੰਦੇ ਸੋ ਸਿੱਖ ਅਮਰਾ ਤੁਰੀ ਮਹਿ ਜਾਏ, ਉਹ ਸਿੱਖ ਦੇਵਤਿਆਂ ਦੀਆਂ ਕੁਰੀਆਂ ਦੇ ਨਾਲੋਂ ਵੀ ਮਹਾਨ, ਜਿਹੜੀ ਉੱਚੀ ਕੁਰੀ ਸੱਚਖੰਡ ਹੈ, ਉਹ ਗੁਰਸਿੱਖ ਸੱਚਖੰਡ ਦੀ ਰੂਹਾਨੀ ਆਤਮਕ ਅਵਸਥਾ ਦੇ ਆਨੰਦ ਨੂੰ ਮਾਣਦਾ ਹੈ। ਇਸੇ ਤਰ੍ਹਾਂ ਰਹਿਤਨਾਮਿਆਂ ਦੇ ਅੰਦਰ ਐਸੇ ਵੀ ਬਚਨ ਆਉਂਦੇ ਨੇ, ਪ੍ਰਾਤ ਕਾਲ ਗੁਰ ਗੀਤ ਨਾ ਗਾਵੈ, ਰਹਿਰਾਸ ਬਿਨਾ ਪ੍ਰਸਾਦ ਜੋ ਪਾਵੈ, ਬਾਹਰ ਮੁਖੀ ਸਿੱਖ ਤਿਸ ਜਾਨੋ, ਸਭ ਵਰਤਨ ਮਿੱਥਿਆ ਤਿਸ ਮਾਨੋ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਗੁਰਸਿੱਖਾਂ ਨੂੰ ਹੁਕਮ ਕੀਤਾ ਹੈ, ਜਿਹੜਾ ਗੁਰਸਿੱਖ ਰਹਿਰਾਸ ਬਾਣੀ ਦੇ ਪਾਠ ਪੜ੍ਹੇ ਤੋਂ ਬਿਨਾਂ ਪਹਿਲਾਂ ਭੋਜਨ ਛਕਦਾ ਹੈ, ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕਹਿੰਦੇ ਗੁਰਸਿੱਖੋ ਉਹ ਬਾਹਰ ਮੁਖੀ ਸਿੱਖ ਹੈ। ਇਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜੋ ਕੁਝ ਖਾਲਸੇ ਦੀ ਰਹਿਤ, ਖਾਲਸੇ ਦੀ ਮਰਿਆਦਾ, ਗੁਰੂ ਧੰਨ ਗੁਰੂ ਕਲਗੀਧਰ ਸਾਹਿਬ ਮਹਾਰਾਜ ਜੀ ਨੇ ਗੁਰਸਿੱਖਾਂ ਨੂੰ ਬਖਸ਼ਿਸ਼ ਕੀਤੀ, ਉਹਨਾਂ ਨਿਕਟਵਰਤੀ ਸਤਿਗੁਰੂ ਜੀ ਦੇ ਹਜ਼ੂਰੀ ਰਹਿਣ ਵਾਲੇ ਗੁਰਸਿੱਖਾਂ ਨੇ ਇਹ ਬਚਨ ਰਹਿਤਨਾਮਿਆਂ ਦੇ ਅੰਦਰ ਅੰਕਿਤ ਕੀਤੇ ਹਨ। ਇਸੇ ਤਰ੍ਹਾਂ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਇਹਨਾਂ ਬਚਨਾਂ ਨੂੰ ਮੰਨਦਿਆਂ ਹੋਇਆਂ ਜਿੱਥੇ ਜਿੱਥੇ ਵੀ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਅਸਥਾਨ ਹਨ, ਜਾਂ ਜਿੱਥੇ ਜਿੱਥੇ ਵੀ ਕੋਈ ਗੁਰੂ ਕਾ ਪਿਆਰਾ ਗੁਰਸਿੱਖ ਨਿਵਾਸ ਕਰਦਾ ਹੈ, ਉੱਥੇ ਹੀ ਗੁਰਸਿੱਖ ਜਿੱਥੇ ਅੰਮ੍ਰਿਤ ਵੇਲੇ ਗੁਰਬਾਣੀ ਦਾ ਨਾਮ ਸਿਮਰਨ ਦਾ ਲਾਹਾ ਪ੍ਰਾਪਤ ਕਰਦਾ ਹੈ, ਉੱਥੇ ਸੰਧਿਆ ਦੇ ਸਮੇਂ ਇਹ ਰਹਿਰਾਸ ਬਾਣੀ ਦੇ ਨਿਤਨੇਮ ਪਾਠ ਗੁਰਸਿੱਖ ਕਰਦੇ ਹਨ। ਸੋ ਐਸੀ ਸਤਿਗੁਰੂ ਸਾਹਿਬ ਜੀ ਦੀ ਦੱਸੀ ਹੋਈ ਮਰਿਆਦਾ ਦੇ ਮੁਤਾਬਕ ਇਸ ਅਸਥਾਨ ਤੇ ਗੁਰੂ ਕੇ ਮਹਾਨ ਗੁਰਸਿੱਖ ਗੁਰਮੁਖ ਪਿਆਰਿਆਂ ਨੇ ਸਤਿਗੁਰੂ ਜੀ ਦੀ ਪਵਿੱਤਰ ਅੰਮ੍ਰਿਤ ਬਾਣੀ ਇਹ ਰਹਿ ਰਾਸ ਦੇ ਪਾਠ ਸਤਿਗੁਰੂ ਸਾਹਿਬ ਜੀ ਦੀ ਗੋਦ ਦੇ ਅੰਦਰ ਸਜ ਕੇ ਕੀਤੇ ਅਰਦਾਸ ਹੋਈ ਹੈ। ਉਪਰੰਤ ਸਤਿਗੁਰੂ ਗਰੀਬ ਨਿਵਾਸ ਜੀ ਨੇ ਰਹਿਮਤ ਬਖਸ਼ਿਸ਼ ਕਰਕੇ ਸਾਨੂੰ ਪਰਮ ਪਵਿੱਤਰ ਸ੍ਰੀ ਹੁਕਮਨਾਮਾ ਮੁੱਖ ਵਾਕ ਬਖਸ਼ਿਸ਼ ਕੀਤਾ ਹੈ। ਉਪਰੰਤ ਭਾਵੇ ਆਪ ਗੁਰਸਿੱਖ ਸੰਗਤਾਂ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਇਤਿਹਾਸ ਨੂੰ ਜੋ ਇਸ ਅਸਥਾਨ ਤੇ ਲੜੀਵਾਰ ਰੂਪ ਦੇ ਅੰਦਰ ਚੱਲ ਰਿਹਾ ਹੈ ਉਸ ਦੀ ਵਿਚਾਰ ਰਲ ਮਿਲ ਕੇ ਸਰਵਣ ਕਰਦੇ ਰਹਿੰਦੇ ਹੋ। ਪਰ ਦਾਸ ਨੂੰ ਹੁਕਮ ਹੋਇਆ ਕਿ ਤੁਸੀਂ ਸਤਿਗੁਰੂ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਸ਼ਬਦ ਵਿਚਾਰ ਕੀਤੀ ਜਾਵੇ ਔਰ ਜਿਹੜਾ ਗੁਰਸਿੱਖਾਂ ਦਾ ਅੰਮ੍ਰਿਤ ਵੇਲੇ ਦਾ ਨਿਤਨੇਮ ਹੈ। ਅੰਮ੍ਰਿਤ ਵੇਲੇ ਦੇ ਨਿਤਨੇਮ ਦੇ ਦੋ ਤਰੀਕੇ ਹਨ, ਦੋ ਢੰਗ ਹਨ। ਗੁਰਸਿੱਖਾਂ ਦੀ ਬਾਣੀ ਪੜ੍ਹਨ ਦੇ ਦੋ ਤਰੀਕੇ ਨੇ। ਇੱਕ ਹੈ ਗੁਰਸਿੱਖਿਆਂ ਦੇ ਪਾਠ ਦਾ ਜਿਹੜਾ ਤਰੀਕਾ ਹੈ ਉਸ ਨੂੰ ਅਵਸ਼ਟ ਨਿਤ ਪਾਠ ਕਰਕੇ ਆਖਿਆ ਜਾਂਦਾ ਹੈ। ਜਿਹੜਾ ਦੂਸਰਾ ਤਰੀਕਾ ਹੈ, ਦੂਸਰੀ ਗੁਰਬਾਣੀ ਹੈ, ਉਸ ਨੂੰ ਗੁਰਸਿੱਖ ਭਾਵਨਾ ਪ੍ਰੇਮ ਦੇ ਅੰਦਰ ਔਰ ਇਸੇ ਤਰ੍ਹਾਂ ਸੁਹਿਤ ਨਿਤ ਪਾਠ ਕਰਕੇ ਆਖਦੇ ਹਨ। ਇਹ ਗੁਰਬਾਣੀ ਦੇ ਪਾਠ ਕਰਨ ਦੀਆਂ ਦੋ ਤਰ੍ਹਾਂ ਹਨ, ਦੋ ਢੰਗ ਹਨ, ਦੋ ਤਰੀਕੇ ਹਨ। ਸੋ ਜਿਹੜਾ ਅਵਸ਼ਨਿਤ ਪਾਠ ਹੈ ਜਿਸ ਨੂੰ ਸਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਗੁਰਸੰਗਤ ਕੀਨੀ ਖਾਲਸਾ ਸੰਗਤ ਨੂੰ ਖੰਡੇ ਬਾਟੇ ਦੀ ਅੰਮ੍ਰਿਤ ਦੀ ਪਹੁਲ ਬਖਸ਼ ਕੇ ਖਾਲਸਾ ਬਣਾਇਆ ਹੈ ਤੇ ਜਿਸ ਅੰਮ੍ਰਿਤ ਤਿਆਰ ਕਰਨ ਦੇ ਸਮੇਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਪੰਜ ਬਾਣੀਆਂ ਦਾ ਨਿਤਨੇਮ ਪਾਠ ਕੀਤਾ ਤੇ ਉਹਨਾਂ ਬਾਣੀਆਂ ਨੂੰ ਗੁਰਸਿੱਖਾਂ ਵਿੱਚ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਹੁਕਮ ਕੀਤਾ ਹੈ ਕਿ ਜਿਹੜਾ ਵੀ ਗੁਰਸਿੱਖ ਰਹਿਤਵਾਨ ਹੈ, ਗੁਰੂ ਕੀ ਖੰਡੇ ਬਾਟੇ ਦੀ ਪਾਹੁਲ ਜਿਸ ਨੂੰ ਪ੍ਰਾਪਤ ਹੈ, ਉਸ ਗੁਰਸਿੱਖ ਨੇ ਅੰਮ੍ਰਿਤ ਵੇਲੇ ਜ਼ਰੂਰ ਵਰ ਜ਼ਰੂਰ ਭਾਵ ਹਰ ਹਾਲਤ ਵਿੱਚ ਪੰਜ ਬਾਣੀਆਂ ਦਾ ਅੰਮ੍ਰਿਤ ਵੇਲੇ ਨਿਤਨੇਮ ਕਰਨਾ ਹੈ। ਇਹ ਰਹਿਤਨਾਮਿਆਂ ਦੇ ਅੰਦਰ ਵੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਆਉਂਦੇ ਹਨ। ਗੁਰਸਿੱਖ ਰਹਿਤ ਸੁਣੋ ਮੇਰੇ ਮੀਤ, ਪ੍ਰਭਾਤੇ ਉੱਠ ਕਰ ਹਿਤ ਚੀਤ, ਵਾਹਿਗੁਰੂ ਗੁਰਮੰਤਰ ਸੋ ਜਾਪ, ਕਰ ਇਸ਼ਨਾਨ ਪੜ੍ਹੇ ਜਪ ਜਾਪ। ਜਿੱਥੇ ਗੁਰਸਿੱਖ ਨੇ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਹੈ ਉੱਥੇ ਨਾਲ ਜਾਪ ਸਾਹਿਬ ਜੀ ਦਾ ਪਾਠ ਹੈ। ਜਾਪ ਸਾਹਿਬ ਤੋਂ ਬਾਅਦ ਤੀਸਰੇ ਨੰਬਰ 'ਤੇ ਸੁਧਾ ਸਵਈਏ ਬਾਣੀ ਆਉਂਦੀ ਹੈ। ਚੌਥੇ ਨੰਬਰ 'ਤੇ ਚੌਪੀ ਸਾਹਿਬ ਬਾਣੀ ਦੀ ਰਚਨਾ ਔਰ ਸਤਿਗੁਰੂ ਸਾਹਿਬ ਜੀ ਨੇ ਗੁਰਸਿੱਖਾਂ ਨੂੰ ਪੜ੍ਹਨ ਵਾਸਤੇ ਹੁਕਮ ਕੀਤਾ ਹੈ। ਪੰਜਵੇਂ ਨੰਬਰ 'ਤੇ ਸ੍ਰੀ ਆਨੰਦ ਸਾਹਿਬ ਬਾਣੀ ਦਾ ਪਾਠ ਹੈ। ਸੋ ਇਹਨਾਂ ਵਿੱਚੋਂ ਜਿਹੜੀ ਚੌਪੀ ਸਾਹਿਬ ਬਾਣੀ ਹੈ ਜਪਜੀ ਸਾਹਿਬ, ਇਹ ਮਹਾਨ ਬ੍ਰਹਮ ਬੋਧ ਦਾ ਦਾਤਾ ਹੈ। ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹ ਮਹਾਨ ਪਵਿੱਤਰ ਜਪਜੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਰਚਨਾ ਕੀਤੀ ਹੈ ਤੇ ਗੁਰਸਿੱਖਾਂ ਦੇ ਵਿੱਚ ਜਪਜੀ ਸਾਹਿਬ ਜੀ ਦੇ ਪਾਠ ਕਰਨ ਦੀ ਪਰੰਪਰਾ ਬੇਅੰਤ ਗੁਰੂ ਕੇ ਗੁਰਸਿੱਖ ਸਰਧਾ ਤੇ ਭਾਵਨਾ ਦੇ ਵਿੱਚ ਆ ਕੇ ਗੁਰਬਾਣੀ ਦਾ ਪਾਠ ਕਰਦੇ ਹਨ। ਜਦੋਂ ਵੀ ਗੁਰਬਾਣੀ ਦਾ ਪਾਠ ਕਰਨਾ ਹੈ ਕਿਹੜੀ ਭਾਵਨਾ ਦੇ ਨਾਲ ਕੀਤਾ ਜਾ ਸਕੇ, ਮਨ ਦੇ ਅੰਦਰ ਇਹ ਭਾਵਨਾ ਰੱਖੀ ਜਾਵੇ ਕਿ ਸਤਿਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਮੈਂ ਪਾਠ ਕਰ ਰਿਹਾ ਹਾਂ ਤੇ ਸਤਿਗੁਰੂ ਸਾਹਿਬ ਜੀ ਮੇਰੇ ਕੋਲੋਂ ਗੁਰਬਾਣੀ ਦਾ ਪਾਠ ਸੁਣ ਰਹੇ ਹਨ। ਜਦੋਂ ਗੁਰਸਿੱਖ ਇਹ ਪਿਆਰ ਵਿੱਚ ਭਿੱਜ ਕੇ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਪਾਠ ਕਰਦਾ ਹੈ, ਗੁਰਸਿੱਖਾਂ ਨੂੰ ਆਨੰਦ ਤੇ ਰਸ ਦੀ ਪ੍ਰਾਪਤੀ ਹੁੰਦੀ ਹੈ। ਆਪਾਂ ਹਰ ਇੱਕ ਗੁਰਸਿੱਖ ਬਾਣੀ ਦੇ ਰਸੀਏ ਬਣਨਾ ਚਾਹੁੰਦੇ ਹਾਂ, ਗੁਰਬਾਣੀ ਦੇ ਰਸ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ, ਤਾਂ ਇਸ ਦੀ ਬਾਬਤ ਤਿੰਨ ਖਾਸ ਕਰਕੇ ਗੱਲਾਂ ਦਾ ਧਿਆਨ ਰੱਖਿਆ ਜਾਵੇ। ਇੱਕ ਤਾਂ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਸ਼ੁੱਧ ਉਚਾਰਨ, ਅਤੇ ਦੂਸਰਾ ਗੁਰਬਾਣੀ ਦੇ ਲਗਾਂ ਮਾਤਰਾ ਦਾ ਖਿਆਲ, ਅਤੇ ਤੀਸਰਾ ਜਮਕ ਵਿਸ਼ਰਾਮ। ਜਦੋਂ ਆਮ ਤੌਰ 'ਤੇ ਇਹ ਤਿੰਨ ਗੱਲਾਂ ਦਾ ਧਿਆਨ ਰੱਖਿਆ ਜਾਵੇ, ਗੁਰਬਾਣੀ ਦੇ ਪਾਠ ਕਰਨ ਦੇ ਸਮੇਂ ਵੀ ਮਨ ਦੇ ਵਿੱਚ ਆਨੰਦ ਅਤੇ ਰਸ ਆਉਣ ਲੱਗ ਜਾਂਦਾ ਹੈ, ਅਤੇ ਸਤਿਗੁਰੂ ਸਾਹਿਬ ਜੀ ਨੂੰ ਹਾਜ਼ਰ ਜਾਣ ਕੇ ਗੁਰਬਾਣੀ ਦਾ ਪਾਠ ਕੀਤਾ ਹੋਇਆ ਰਸਦਾਇਕ ਬਣਦਾ ਹੈ। ਜਪਜੀ ਸਾਹਿਬ ਜੀ ਦੀ ਬਾਬਤ ਰਹਿਤਨਾਮਿਆਂ ਦੇ ਅੰਦਰ ਬਚਨ ਆਉਂਦੇ ਨੇ ਕਿ ਅੰਮ੍ਰਿਤ ਵੇਲੇ ਗੁਰਸਿੱਖ ਜਪਜੀ ਸਾਹਿਬ ਜੀ ਦੇ ਪਾਠ ਕੀਤੇ ਤੋਂ ਬਿਨਾਂ ਕੁਝ ਵੀ ਗੁਰਸਿੱਖ ਪਿਆਰ ਵਾਲਾ ਛੱਕਦਾ ਨਹੀਂ ਹੈ। ਰਹਿਤਨਾਮਿਆਂ ਦੇ ਅੰਦਰ ਐਸੇ ਬਚਨ ਆਉਂਦੇ ਨੇ, ਬਿਨ ਜਪ ਜਾਪ ਜਪੇ ਬਿਨਾਂ ਜੋ ਜੇਵੈ ਪ੍ਰਸਾਦ, ਸੋ ਬਿਸ਼ਟਾ ਕਾ ਕਿਰਮ ਹੋਏ ਜਨਮ ਗਵਾਵੈ ਬਾਦ। ਗੁਰਸਿੱਖਾਂ ਦਾ ਬਹੁਤ ਹੀ ਸੁੰਦਰ ਜੀਵਨ ਹੈ। ਜਿਹੜੇ ਗੁਰਸਿੱਖ ਸਤਿਗੁਰੂ ਜੀ ਦੇ ਨਾਲ ਪਿਆਰ ਕਰਦੇ ਹੈ ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਉਹਨਾਂ ਗੁਰਸਿੱਖਾਂ ਦੇ ਨਾਲ, ਉਸ ਤੋਂ ਉਹਨਾਂ ਨਾਲੋਂ ਵੀ ਵੱਧ ਪਿਆਰ ਕਰਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਲਿਖੇ ਨੇ, ਚਰਨ ਸਰਨ ਗੁਰ ਏਕ ਪੈਂਦਾ ਜਾਏ ਚੱਲ, ਸਤਿਗੁਰ ਕੋਟ ਪੈਂਦਾ ਆਗੈ ਹੋਏ ਲੇਤ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਵੱਲ ਕੋਈ ਇੱਕ ਕਦਮ ਵੀ ਗੁਰਸਿੱਖ ਸਰਧਾ ਦੇ ਨਾਲ ਜਾਂਦਾ ਹੈ ਤੇ ਕਰੋੜਾਂ ਪੈਂਦਾ ਸਤਿਗੁਰੂ ਸਾਹਿਬ ਜੀ ਤੈਅ ਕਰਕੇ ਉਸ ਗੁਰਸਿੱਖ ਨੂੰ ਮਿਲਦੇ ਹੈ। ਗੁਰਸਿੱਖ ਦਾ ਤੇ ਗੁਰੂ ਦਾ ਪਰਸਪਰ ਬਹੁਤ ਹੀ ਗੂੜਾ ਪ੍ਰੇਮ ਹੈ। ਅਮਰ ਸ਼ਹੀਦ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਬੰਦ ਕਟਵਾਇਆ, ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਨੇ ਗੁਰੂ ਕੇ ਸਿੱਖ ਦਾ ਤੇ ਗੁਰੂ ਕਾ ਪਰਸਪਰ ਪਿਆਰ ਦਰਸਾਇਆ ਹੈ ਕਿ ਸਿੱਖ ਦੇ ਜੀਵਨ ਦੇ ਵਿੱਚ ਭਾਵੇਂ ਕਿਤਨੀਆਂ ਵੀ ਵੱਡੀਆਂ ਕਠਿਨਾਈਆਂ ਆ ਜਾਣ, ਸਿੱਖ ਦੇ ਜੀਵਨ ਦੇ ਵਿੱਚ ਰੁਕਾਵਟਾਂ ਪਾਈਆਂ ਜਾਣ ਕਿ ਸਿੱਖ ਕਦੇ ਗੁਰੂ ਦੇ ਦਰਸ਼ਨ ਨਾ ਕਰ ਸਕੇ, ਪਰ ਸਿੱਖ ਕਿਸੇ ਵੀ ਰੁਕਾਵਟਾਂ ਦੀ ਪਰਵਾਹ ਨਾ ਕਰਦਾ ਹੋਇਆ ਸਿੱਖ ਗੁਰੂ ਦੇ ਚਰਨਾਂ ਵਿੱਚ ਜ਼ਰੂਰ ਆ ਕਰਕੇ ਬੈਠਦਾ ਹੈ। ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਨੇ ਬਚਨ ਲਿਖੇ ਨੇ, ਨਾਗਾ ਸੰਧੀ ਵਾੜ ਹੋਏ ਕਿਹੜੀ ਖੜੇ ਬੁਕੇਨ। ਜੇ ਗੁਰਸਿੱਖ ਦੇ ਰਸਤੇ ਦੇ ਵਿੱਚ, ਜਿਹੜੇ ਰਸਤੇ ਦੇ ਵਿੱਚੋਂ ਸਿੱਖ ਨੇ ਗੁਰੂ ਕੇ ਦਰਸ਼ਨ ਕਰਨ ਵਾਸਤੇ ਜਾਣਾ ਹੈ, ਉਸ ਰਸਤੇ ਦੇ ਵਿੱਚ ਬਹੁਤ ਵੱਡੀਆਂ ਰੁਕਾਵਟਾਂ ਵੀ ਪੈ ਜਾਣ, ਨਾਗਾਂ ਦੀਆਂ ਜਿਹੜੇ ਬਹੁਤ ਜ਼ਹਿਰੀਲੇ ਸਰਪ ਹਨ ਉਹਨਾਂ ਦੀਆਂ ਵਾੜਾਂ ਕੀਤੀਆਂ ਜਾਣ ਕਿ ਸਿੱਖ ਕਦੇ ਗੁਰੂ ਦੇ ਕੋਲ ਨਾ ਚੱਲਿਆ ਜਾਏ। ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਕਹਿੰਦੇ, ਸਿੱਖ ਉਹਨਾਂ ਜ਼ਹਿਰੀਲੇ ਨਾਗਾਂ ਦੀ ਕੋਈ ਪਰਵਾਹ ਨਹੀਂ ਕਰਦਾ ਕਿਉਂਕਿ ਸਿੱਖ ਦੇ ਅੰਦਰ ਗੁਰੂ ਦਾ ਪਿਆਰ ਹੈ। ਨਾਗਾ ਸੰਧੀ ਵਾੜ ਹੋਏ ਕਿਹੜੀ ਖੜੇ ਬੁਕੇਨ, ਭਾਵੇਂ ਗੁਰਸਿੱਖ ਦੇ ਰਸਤੇ ਵਿੱਚ ਬਹੁਤ ਕਿਹੜੀ ਭਿਆਨਕ ਡਰਾਉਣੇ ਸ਼ੇਰ ਬੁੱਕਦੇ ਹੋਣ ਤੇ ਗੁਰਸਿੱਖ ਉਹਨਾਂ ਦੀ ਕੋਈ ਪਰਵਾਹ ਨਹੀਂ ਕਰਦਾ। ਜੇ ਜਮ ਹੋਵਣ ਪਾਹਰੂ, ਜੇ ਜਮ ਵੀ ਕੋਈ ਪਹਿਰੇਦਾਰ ਬਣ ਕੇ ਖੜ ਜਾਣ ਕਿ ਸਿੱਖ ਨੂੰ ਗੁਰੂ ਦੇ ਦਰਸ਼ਨ ਨਹੀਂ ਕਰਨ ਦੇਣੇ ਤੇ ਗੁਰਸਿੱਖ ਉਹਨਾਂ ਜਮਾਂ ਦੀ ਵੀ ਕੋਈ ਪਰਵਾਹ ਨਹੀਂ ਕਰਦਾ, ਗੁਰਸਿੱਖ ਗੁਰ ਜਾਏ ਮਲੇਣ। ਇਸ ਤਰ੍ਹਾਂ ਸਿੱਖ ਦਾ ਜੀਵਨ ਹੈ, ਜਿਹੜੇ ਗੁਰਸਿੱਖ ਸਤਿਗੁਰੂ ਸਾਹਿਬ ਜੀ ਦੇ ਪਿਆਰ ਵਾਲੇ ਹੈ, ਜਿਨ੍ਹਾਂ ਗੁਰਸਿੱਖਾਂ ਤੇ ਸਤਿਗੁਰੂ ਜੀ ਦੀਆਂ ਮਹਾਨ ਬਖਸ਼ਿਸ਼ਾਂ ਵਰਤ ਰਹੀਆਂ ਨੇ, ਉਹ ਗੁਰਸਿੱਖ ਤਾਂ ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਗੁਰਮੰਤਰ ਮੂਲ ਮੰਤਰ ਦਾ ਜਾਪ ਸਿਮਰਨ ਅਭਿਆਸ ਕਰਦੇ ਹੈ। ਉਸ ਤੋਂ ਬਾਅਦ ਫਿਰ ਨਿਤਨੇਮ ਬਾਣੀ ਦਾ ਪਾਠ ਕਰਕੇ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕਰਦੇ ਹਨ। ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕਰਕੇ ਹੀ ਫਿਰ ਆਪਣੇ ਕਾਰਜਾਂ ਤੇ ਆਪਣੇ ਕੰਮਾਂ ਤੇ ਜਾਂਦੇ, ਫਿਰ ਕੁਝ ਭੋਜਨ ਛੱਕਦੇ ਛਕਾਉਂਦੇ ਹਨ। ਇਸ ਵਾਸਤੇ ਉਹਨਾਂ ਪਿਆਰ ਵਾਲਿਆਂ ਗੁਰਸਿੱਖਾਂ ਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਔਰ ਰਹਿਤਨਾਮਿਆਂ ਦੇ ਅੰਦਰ ਇਹ ਕੀਤਾ ਹੈ। ਪੁਰਾਤਨ ਗੁਰਸਿੱਖਾਂ ਦੇ ਸੰਗਤ ਜੀ ਐਸੇ ਜੀਵਨ ਵੀ ਪੜ੍ਹਨ ਵਿੱਚ ਆਉਂਦੇ ਹਨ, ਜਿਹੜੇ ਗੁਰਸਿੱਖ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਤੋਂ ਬਿਨਾਂ ਕੁਝ ਵੀ ਅੰਨ ਪਾਣੀ ਨਹੀਂ ਸਨ ਸਕਦੇ। ਐਸੇ ਬੇਅੰਤ ਸਤਿਗੁਰੂ ਜੀ ਦੇ ਪਾਵਨ ਇਤਿਹਾਸ ਦੇ ਵਿੱਚੋਂ ਗੁਰਸਿੱਖਾਂ ਦੇ ਦਰਸ਼ਨ ਹੁੰਦੇ ਹੈ। ਜਿਸ ਤਰ੍ਹਾਂ ਭਾਈ ਸਾਹਿਬ ਭਾਈ ਰਾਮ ਕੋਇਲ ਜੀ ਔਰ ਗੁਰੂ ਖਾਲਸੇ ਪੰਥ ਦੇ ਸਤਿਕਾਰਯੋਗ ਮਾਤਾ ਮਾਤਾ ਸਾਹਿਬ ਕੌਰ ਜੀ, ਉਹਨਾਂ ਨੇ ਵੀ ਇਹ ਨਿਯਮ ਆਪਣੀ ਜ਼ਿੰਦਗੀ ਦੇ ਅੰਦਰ ਅਪਣਾਏ ਹੋਏ ਸਨ। ਆਪਾਂ ਖਾਲਸਾ ਜੀ ਉਹਨਾਂ ਸਤਿਕਾਰਯੋਗ ਮਾਤਾ ਸਾਹਿਬ ਕੌਰ ਜੀ ਦੇ ਸਪੁੱਤਰ ਹਾਂ। ਆਪਾਂ ਭਾਈ ਸਾਹਿਬ ਭਾਈ ਰਾਮ ਕੌਰ ਸਾਹਿਬ ਜੀ ਦੇ ਭਰਾਤਾ ਹਾਂ। ਇਸ ਕਰਕੇ ਮਨ ਦੇ ਅੰਦਰ ਆਪਾਂ ਵੀ ਇਹੋ ਜਿਹੇ ਸੰਕਲਪ ਬਣਾਈਏ ਕਿ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਕੇ, ਸਤਿਗੁਰੂ ਸਾਹਿਬ ਜੀ ਦੀਆਂ ਪ੍ਰਕਰਮਾਂ ਕਰਕੇ, ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਦੱਸੇ ਹੋਏ ਗੁਰਬਾਣੀ ਦੇ ਨਿਤਨੇਮ ਜਾਪ ਸਿਮਰਨ ਪਾਠ ਕਰਕੇ ਫਿਰ ਕੁਝ ਆਪਣੇ ਮੁੱਖ ਦੇ ਵਿੱਚ ਆਪਾਂ ਪਾਉਣ ਦਾ ਯਤਨ ਕਰਿਆ ਕਰੀਏ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦੇ ਅੰਦਰ ਇਹੋ ਜਿਹੇ ਪਿਆਰ ਵਾਲੇ ਗੁਰਸਿੱਖਾਂ ਦੀ ਬਹੁਤ ਉਪਮਾ ਮਹਾਨਤਾ ਦਰਸਾਈ ਹੈ। ਇਹੋ ਜਿਹੇ ਗੁਰਸਿੱਖਾਂ ਦੇ ਵੱਲ ਇਸ਼ਾਰਾ ਕਰਕੇ ਹੀ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਬਚਨ ਕਹੇ ਨੇ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਹੇ। ਸੋ ਇਸ ਵਾਸਤੇ ਰਹਿਤਨਾਮਿਆਂ ਦੇ ਅੰਦਰ ਜਿੱਥੇ ਜਪਜੀ ਸਾਹਿਬ ਜੀ ਦੇ ਪਾਠ ਕਰਨ ਦਾ ਹੁਕਮ ਹੈ, ਉੱਥੇ ਦੂਸਰੇ ਨੰਬਰ 'ਤੇ ਜਾਪ ਸਾਹਿਬ ਬਾਣੀ ਦਾ ਪਾਠ ਹੈ। ਖਾਲਸਾ ਜੀ, ਜਾਪ ਸਾਹਿਬ ਬਾਣੀ ਦੇ ਅੰਦਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪਾਂ ਦਾ ਵਰਣਨ ਕੀਤਾ ਹੈ ਅਤੇ ਇਸੇ ਤਰ੍ਹਾਂ ਨਮਸਕਾਰਾਂ ਕੀਤੀਆਂ ਨੇ। ਜਿੰਨੀ ਵਡਿਆਈ ਜਾਪ ਸਾਹਿਬ ਬਾਣੀ ਦੇ ਅੰਦਰ ਸਤਿਗੁਰੂ ਕਲਗੀਧਰ ਸਾਹਿਬ ਮਹਾਰਾਜ ਜੀ ਨੇ ਕੀਤੀ ਹੈ, ਪਿਆਰਿਓ ਕਿੰਨੀ ਵਾਰ ਨਮਸਕਾਰ ਹੋ ਜਾਂਦੀ ਹੈ। ਨਮਸਤੰ ਅਕਾਲੇ, ਨਮਸਤੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ। ਅਕਾਲ ਪੁਰਖ ਵਾਹਿਗੁਰੂ ਜੀ ਦੇ ਬੇਅੰਤ ਨਾਮ ਲੈ ਕੇ ਸਤਿਗੁਰੂ ਕਲਗੀਧਰ ਮਹਾਰਾਜ ਜੀ ਨੇ ਨਮਸਕਾਰਾਂ ਕੀਤੀਆਂ ਨੇ। ਜਦੋਂ ਗੁਰਸਿੱਖ ਮਨ ਦੀ ਇਕਾਗਰਤਾ ਕਰਕੇ ਸਤਿਗੁਰੂ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਜਦੋਂ ਇਹ ਪਾਠ ਕਰਦਾ ਹੈ, ਗੁਰਸਿੱਖ ਨੇ ਆਪਣੇ ਵੱਲੋਂ ਵੀ ਪਰਮਾਤਮਾ ਵਾਹਿਗੁਰੂ ਜੀ ਨੂੰ ਨਮਸਕਾਰਾਂ ਕਰਨੀਆਂ ਨੇ। ਸਾਰੀ ਬਾਣੀ ਸਿਫਤ ਦੇ ਨਾਲ ਵਾਹਿਗੁਰੂ ਜੀ ਦੇ ਭਰੀ ਹੋਈ ਹੈ। ਸੰਗਤ ਜੀ, ਗੁਰਬਾਣੀ ਦਾ ਇੱਕ ਇੱਕ ਅੱਖਰ ਕਲਿਆਣ ਕਰਤਾ ਹੈ, ਇਹ ਮੁਕਤੀ ਦਾਤਾ ਹੈ। ਪਰ ਆਪਣੇ ਮਨਾਂ ਦੇ ਅੰਦਰ ਭਾਵਨਾ ਪਿਆਰ ਜਾਗ ਪਵੇ, ਅਸੀਂ ਸ਼ਰਧਾ ਤੇ ਭਾਵਨਾ ਦੇ ਨਾਲ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਅੰਮ੍ਰਿਤ ਬਚਨਾਂ ਨੂੰ ਪੜ੍ਹਨ ਲੱਗ ਜਾਈਏ, ਕਿਉਂਕਿ ਸਤਿਗੁਰੂ ਸਾਹਿਬ ਜੀ ਨੇ ਪਾਵਨ ਬਾਣੀ ਦੇ ਅੰਦਰ ਇਹ ਵੀ ਬਚਨ ਉਚਾਰਨ ਕੀਤੇ ਨੇ ਕਿ ਇਹ ਜਿਹੜੀ ਗੁਰਬਾਣੀ ਹੈ, ਗੁਰਸਿੱਖੋ, ਇਹ ਸਾਡੀ ਕੋਈ ਕਾਵਿ ਰਚਨਾ ਨਹੀਂ ਹੈ, ਇਹ ਤਾਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਰੱਬੀ ਹੁਕਮ ਹੈ। ਜੈਸੀ ਮਾਇਆ ਹੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਉਹ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀਓ। ਸੋ ਐਸੀ ਸਤਿਗੁਰੂ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਦੀ ਰਚਨਾ ਕੀਤੀ। ਤੀਸਰੇ ਨੰਬਰ 'ਤੇ ਸਵਈਆਂ ਦਾ ਪਾਠ ਹੈ, ਉਸ ਦੇ ਅੰਦਰ ਮਨ ਦੇ ਅੰਦਰ ਵੈਰਾਗ ਪੈਦਾ ਹੁੰਦਾ ਹੈ। ਜਿਸ ਵੇਲੇ ਆਪਾਂ ਪੜ੍ਹਦੇ ਹਾਂ ਕਿ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗੌਣ ਕੋ ਜਾਤ ਨਿਵਾਰੇ, ਭਾਰੀ ਭੁਜਾਨ ਕੇ ਭੂਪ ਭਲੀ ਬੇ ਦੁਨਿਆਵ ਤਸੀਸ ਨਾ ਜਾਤ ਵਿਚਾਰੇ, ਇੱਥੇ ਭਰੇ ਤੋਂ ਕਹਾ ਪਏ ਕੂਪ ਤੇ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਇਹਨਾਂ ਸ਼ਬਦਾਂ ਦੇ ਅੰਦਰ ਮਨ ਦੇ ਅੰਦਰ ਵੈਰਾਗ ਪੈਦਾ ਹੁੰਦਾ ਹੈ। ਜਦੋਂ ਇਹ ਬਾਣੀ ਪੜ੍ਹਦੇ ਹਾਂ, ਸਤਿਗੁਰੂ ਕਲਗੀਧਰ ਸਾਹਿਬ ਜੀ ਕਹਿੰਦੇ, ਪਿਆਰਿਓ ਏਡੇ ਵੱਡੇ ਦੁਨੀਆਂ ਦੇ ਵਿੱਚ ਰਾਜੇ ਆਏ, ਉਹ ਦੁਨੀਆਂ ਦੇ ਵਿੱਚੋਂ ਚਲੇ ਗਏ। ਇਸ ਵਾਸਤੇ ਆਪਾਂ ਸੰਸਾਰ ਦੇ ਉੱਪਰ ਸਦੈਵੀ ਕਾਲ ਨਹੀਂ ਰਹਿ ਸਕਦੇ। ਇਸੇ ਤਰ੍ਹਾਂ ਦਾ ਰਾਗ ਦਾ ਜਿੱਥੇ ਵਰਣਨ ਹੈ, ਉੱਥੇ ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਪਖੰਡ ਦਾ ਖੰਡਨ ਕੀਤਾ ਹੈ। ਇਸੇ ਪ੍ਰਕਾਰ ਕਿ ਕੋ ਬਤਾਨ ਕੋ ਪੂਜਤ ਹੈ ਪਸ, ਕੋ ਮਿਰਤਾਨ ਕੋ ਪੂਜਨ ਧਾਇਓ, ਕੂਨ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਇਹਨਾਂ ਸ਼ਬਦਾਂ ਦੇ ਅੰਦਰ ਪਖੰਡ ਦਾ ਖੰਡਨ ਹੈ। ਅੱਗੇ ਫਿਰ ਇਹ ਚੌਕੀ ਸਾਹਿਬ ਬਾਣੀ ਹੈ, ਸੰਗਤ ਜੀ ਚੌਕ ਬੇਨਤੀ ਦਾ ਭਾਵ ਹੈ, ਔਰ ਚੌਪਈ ਇਹ ਮਾਤ੍ਰਕ ਛੰਦ ਹੈ। ਔਰ ਜਿਸ ਤਰ੍ਹਾਂ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਪਣੇ ਤੇ ਇਹ ਕਿਰਪਾ ਕਰ ਰਹੇ ਹਨ, ਚੌਪਈ ਸਾਹਿਬ ਬਾਣੀ ਦੀ ਰਚਨਾ, ਸ੍ਰੀ ਦਸਮ ਗ੍ਰੰਥ ਬਾਣੀ ਦੀ ਰਚਨਾ ਸਤਿਗੁਰੂ ਕਲਗੀਧਰ ਸਾਹਿਬ ਮਹਾਰਾਜ ਜੀ ਨੇ ਵੱਖਰੋ ਵੱਖਰਿਆਂ ਥਾਵਾਂ ਤੇ ਕੀਤੀ। ਕੁਝ ਬਾਣੀ ਦੀ ਰਚਨਾ ਸ੍ਰੀ ਪਾਉਂਟਾ ਸਾਹਿਬ ਜੀ ਦੀ ਪਾਵਨ ਧਰਤੀ ਤੇ ਕੀਤੀ, ਕੁਝ ਬਾਣੀ ਦੀ ਰਚਨਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੀਤੀ। ਜਾਪ ਸਾਹਿਬ ਬਾਣੀ ਦੇ ਅਰਥ ਸਤਿਗੁਰੂ ਕਲਗੀਧਰ ਮਹਾਰਾਜ ਜੀ ਨੇ ਸ੍ਰੀ ਅਨੰਦਪੁਰ ਸਾਹਿਬ 12 ਗੁਰਸਿੱਖਾਂ ਨੇ ਬੇਨਤੀ ਕੀਤੀ, ਜਿਨ੍ਹਾਂ ਵਿੱਚੋਂ ਭਾਈ ਮੋਹਰ ਸਿੰਘ ਜੀ, ਇਸੇ ਤਰ੍ਹਾਂ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਇਹਨਾਂ ਗੁਰਸਿੱਖਾਂ ਨੇ ਬੇਨਤੀ ਕੀਤੀ ਸਤਿਗੁਰੂ ਕਲਗੀਧਰ ਸਾਹਿਬ ਜੀ, ਜਿਹੜੀ ਆਪ ਜੀ ਨੇ ਇਹ ਬਾਣੀ ਦੀ ਰਚਨਾ ਕੀਤੀ ਹੈ, ਆਪ ਕਿਰਪਾ ਕਰਕੇ ਗੁਰਬਾਣੀ ਦੇ ਅਰਥ ਸੁਣਾਓ। ਇਹ ਜਾਪ ਸਾਹਿਬ ਬਾਣੀ ਦੇ ਅਰਥ ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਸਰਵਣ ਕਰਵਾਏ। ਉਸ ਤੋਂ ਬਾਅਦ ਸ੍ਰੀ ਹਜ਼ੂਰ ਸਾਹਿਬ ਵਿਖੇ ਜਾ ਕਰਕੇ 25 ਗੁਰਸਿੱਖਾਂ ਨੂੰ, ਜਿਸ ਤਰ੍ਹਾਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ 48 ਸਿੰਘਾਂ ਨੇ ਗੁਰੂ ਕੀ ਬਾਣੀ ਦੇ ਅਰਥ ਪੜ੍ਹੇ ਸਨ, ਇਸੇ ਤਰ੍ਹਾਂ ਦਸਮ ਬਾਣੀ ਦੇ ਅਰਥ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲੋਂ 25 ਗੁਰਸਿੱਖਾਂ ਨੇ ਸਰਵਣ ਕੀਤੇ। ਸੋ ਇਸ ਤੋਂ ਆਦਿਕ ਲੈ ਕੇ ਇਹ ਜਿਹੜੀ ਚੌਪਈ ਸਾਹਿਬ ਬਾਣੀ ਹੈ, ਇਹਦਾ ਵਿਸ਼ਾ ਵਸਤੂ ਹੈ, ਵਿਸ਼ਾ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਨਮੁਖ ਅਰਦਾਸ ਬੇਨਤੀ ਤੇ ਔਰ ਨਾਲ ਰੱਖਿਆ ਹੈ। ਜਿਹੜੇ ਤਰੀਕੇ ਦੇ ਨਾਲ ਸਾਡੀ ਰੱਖਿਆ ਹੋਵੇ, ਇਸੇ ਤਰ੍ਹਾਂ ਇਹ ਬਾਣੀ ਦੀ ਰਚਨਾ ਤਕਰੀਬਨ 1753 ਵਿਕਰਮੀ ਸੰਮਤ ਨੂੰ ਗੁਰਦੁਆਰਾ ਬਿਪੌਰ ਸਾਹਿਬ, ਜਿੱਥੇ ਅੱਜ ਕੱਲ੍ਹ ਸੁਭਾਇਮਾਨ ਹੈ, ਸਤਲੁਜ ਦਰਿਆ ਦੇ ਕਿਨਾਰੇ ਤੇ ਇਸ ਪਾਵਨ ਬਾਣੀ ਦੀ ਰਚਨਾ ਹੋਈ ਹੈ। ਇਸ ਦਾ ਜ਼ਿਕਰ ਸਤਿਗੁਰੂ ਕਲਗੀਧਰ ਸਾਹਿਬ ਮਹਾਰਾਜ ਜੀ ਨੇ ਆਪ ਆਪਣੀ ਪਵਿੱਤਰ ਕਲਮ ਦੇ ਨਾਲ ਕੀਤਾ ਹੈ। ਸੰਬਤ 1775 ਅਰਧ ਸਹਿਸ ਪੰਕੀਨ ਕਹੀਜੈ, ਭਾਦਰਵ ਸੁਧੀ ਅਸ਼ਟਮੀ ਰਵਿਵਾਰਾ, ਤੀਰਸ ਭਦਰਵ ਗ੍ਰੰਥ ਸੁਧਾਰਾ। ਇਹ ਬਾਣੀ ਦੀ ਰਚਨਾ ਦਾ ਸਮਾਂ ਔਰ ਸਥਾਨ ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਦੱਸਿਆ। ਇਸ ਬਾਣੀ ਦੀ ਵਿਚਾਰ ਕਰਨ ਦਾ ਦਾਸ ਨੂੰ ਹੁਕਮ ਹੋਇਆ ਹੈ। ਸੋ ਆਪਾਂ ਰਲ ਮਿਲ ਕੇ ਸੰਗਤ ਜੀ ਮਨ ਦੀਆਂ ਵਿਰਤੀਆਂ ਨੂੰ ਇਕਾਗਰ ਕਰੀਏ। ਸਤਿਗੁਰੂ ਜੀ ਦੀ ਪਵਿੱਤਰ ਅੰਮ੍ਰਿਤ ਬਾਣੀ ਇਹ ਅੰਮ੍ਰਿਤ ਦੀਆਂ ਘੁੱਟਾਂ ਹਨ, ਜਿਹੜੇ ਗੁਰਸਿੱਖ ਪਿਆਰ ਵਿੱਚ ਭਿੱਜ ਕੇ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਪਾਠ ਕਰਦੇ ਹਨ, ਸੁਰਤ ਨੂੰ ਜੋੜ ਕੇ ਉਹਨਾਂ ਨੂੰ ਸੰਗਤ ਜੀ ਅਗੰਮੀ ਰਸ ਆਉਂਦਾ ਹੈ। ਇਹ ਗੁਰਬਾਣੀ ਗੁਰ ਕੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਨ ਮੋਖ ਦੁਆਰ। ਜਿਨ੍ਹਾਂ ਨੇ ਐਸੀ ਗੁਰਬਾਣੀ ਨੂੰ ਹਿਰਦੇ ਦੇ ਅੰਦਰ ਧਾਰਨ ਕਰ ਲਿਆ, ਸਾਧ ਸੰਗਤ ਜੀ ਉਹਨਾਂ ਨੂੰ ਮੁਕਤੀ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਇਹ ਸਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਆਪਣੇ ਦੁਆਰਾ ਬੇਨਤੀ ਕਰਨ ਦੀ ਜਾਤ ਦੱਸਦੇ ਹੈ। ਜਿਸ ਤਰ੍ਹਾਂ ਹਜ਼ੂਰ ਕਿਰਪਾ ਕਰ ਰਹੇ ਹੈ, ਆਪਾਂ ਮਨ ਵਿਰਤੀਆਂ ਨੂੰ ਇਕਾਗਰ ਕਰਕੇ ਧਿਆਨ ਸਤਿਗੁਰੂ ਕਲਗੀਧਰ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੋੜੀਏ। ਜਿਹੜੇ ਤਰੀਕੇ ਦੇ ਨਾਲ ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਆਪ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਆਪਾਂ ਵੀ ਨਾਲ ਨਾਲ ਇਹ ਬੇਨਤੀ ਕਰਿਆ ਕਰੀਏ। ਜਿਸ ਤਰ੍ਹਾਂ ਇੱਕ ਸਕੂਲ ਦੇ ਅੰਦਰ ਜਿਹੜਾ ਅਧਿਆਪਕ ਹੈ, ਉਹ ਆਪ ਪਹਿਲਾਂ ਬੋਲਦਾ ਹੈ, ਪਿੱਛੇ ਬੱਚੇ ਸਾਰੇ ਬੋਲਦੇ ਨੇ। ਇਸੇ ਤਰ੍ਹਾਂ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਜਾਤ ਦੱਸੀ ਹੈ। ਆਪ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰਕੇ ਸਾਨੂੰ ਢੰਗ ਦੱਸਿਆ, ਸਾਨੂੰ ਤਰੀਕਾ ਦੱਸਿਆ ਹੈ ਕਿ ਗੁਰਸਿੱਖੋ ਇਉਂ ਸੁਰਤੀਆਂ ਨੂੰ ਇਕਾਗਰ ਕਰਕੇ, ਇਉਂ ਮਨ ਬਿਰਤੀ ਨੂੰ ਜੋੜ ਕੇ ਤੁਸੀਂ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀਆਂ ਕਰਨੀਆਂ। ਸਭ ਸੰਗਤਾਂ ਆਪਾਂ ਪਿਆਰ ਸਤਿਕਾਰ ਨਾਲ ਸਰਵਣ ਕਰੀਏ।
ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ।
ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਤੋਂ ਪਹਿਲਾਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਜੋ ਮੰਗਲਾ ਚਰਨ ਰੱਖਿਆ ਹੈ, ਇੱਕ ਓਅੰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਮੁੱਢਲਾ ਅਕਸ਼ਰ ਹੈ। ਇੱਕ ਓਅੰਕਾਰ ਦੀ ਵਿਆਖਿਆ ਮੂਲ ਮੰਤਰ ਹੈ, ਜਪੁਜੀ ਸਾਹਿਬ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਗੁਰਬਾਣੀ ਇੱਕ ਓਅੰਕਾਰ ਦੇ ਦੁਆਰਾ ਹੀ ਘੁੰਮਦੀ ਹੈ, ਔਰ ਇੱਕ ਓਅੰਕਾਰ ਦੀ ਵਿਆਖਿਆ ਸੰਗਤ ਜੀ ਬਹੁਤ ਭਾਰੀ ਵੱਡੀ ਹੈ। ਗੁਰਬਾਣੀ ਦੀ ਕਥਾ ਕਰਨੀ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਸੰਗਤ ਜੀ, ਗੁਰਬਾਣੀ ਤਾਂ ਜਿੰਨਾ ਕੋਈ ਵਾਹਿਗੁਰੂ ਜੀ ਦੇ ਨਾਮ ਦਾ ਅਭਿਆਸੀ ਹੋਵੇਗਾ, ਨਾਮ ਦਾ ਰਸੀਆ ਹੋਵੇਗਾ, ਉਹਨਾਂ ਹੀ ਉਹ ਗੁਰਬਾਣੀ ਦੇ ਵੱਧ ਨੇੜੇ ਹੋਵੇਗਾ। ਇਸ ਕਰਕੇ ਗੁਰਬਾਣੀ ਕੋਈ ਕੰਨਾਂ ਦਾ ਜਾਂ ਸਾਡੀ ਮਨ ਬੁੱਧ ਦਾ ਵਿਸ਼ਾ ਨਹੀਂ ਹੈ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਜੀ ਦਾ ਆਪ ਜ਼ਿਕਰ ਸਤਿਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਕੀਤਾ ਹੈ। ਹਰ ਆਪ ਹਰ ਅਗਮ ਅਗੋਚਰ ਉਸ ਪਰਮਾਤਮਾ ਵਾਹਿਗੁਰੂ ਜੀ ਦੇ ਲਕਸ਼ਣ ਕੀਤੇ ਜਾਂਦੇ ਨੇ। ਜੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਈ ਅੰਤ ਪਾਰਾ ਵਾਰ ਨਹੀਂ, ਫਿਰ ਉੱਥੇ ਸੰਗਤ ਜੀ ਗੁਰਬਾਣੀ ਦੇ ਅਰਥਾਂ ਦਾ, ਗੁਰਬਾਣੀ ਦਾ ਵੀ ਕੋਈ ਅੰਤ ਪਾਰਾ ਵਾਰ ਨਹੀਂ ਹੈ, ਕਿਉਂਕਿ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤੇ ਸਜੇਵੜ ਅਵਰ ਨਾ ਕੋਏ। ਇਸ ਕਰਕੇ ਇਹ ਕੇਵਲ ਕੋਈ ਸਟੀਕਾ ਦੇ ਵਿੱਚੋਂ ਵਿਚਾਰ ਕੇ ਪੜ੍ਹ ਕੇ ਹੀ ਨਹੀਂ, ਇਹ ਤਾਂ ਜਿੰਨਾ ਕੋਈ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਉੱਚੇ ਸੁੱਚੇ ਜੀਵਨ ਵਾਲਾ ਗੁਰਸਿੱਖ ਕਮਾਈ ਕਰਕੇ ਬਣਦਾ ਹੈ, ਉਹਨਾਂ ਹੀ ਗੁਰਬਾਣੀ ਅਤੇ ਗੁਰੂ ਦੇ ਰਹੱਸ ਨੂੰ ਜ਼ਿਆਦਾ ਸਮਝੇਗਾ। ਇਸ ਕਰਕੇ ਇੱਕ ਓਅੰਕਾਰ ਦੀ ਵਿਆਖਿਆ ਬਹੁਤ ਭਾਰੀ ਵੱਡੀ ਵਿਸਾਲ ਹੈ। ਸ੍ਰੀ ਮਾਨ ਸੱਚਖੰਡ ਵਾਸੀ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂਵਾਲੇ ਮਹਾਂਪੁਰਖ ਭਿੰਡਰ ਕਲਾਂ ਵਿਖੇ ਤਕਰੀਬਨ ਇੱਕ ਓਅੰਕਾਰ ਦੀ ਵਿਆਖਿਆ 1 ਮਹੀਨਾ ਕਰਦੇ ਰਹੇ ਸਨ। 1 ਮਹੀਨਾ ਕੇਵਲ ਇੱਕ ਓਅੰਕਾਰ ਦੀ ਵਿਆਖਿਆ, ਔਰ ਜਿਨ੍ਹਾਂ ਗੁਰਸਿੱਖਾਂ ਦੇ ਅਨੁਭਵ ਖੁੱਲ ਗਏ ਸੰਗਤ ਜੀ, ਉਹਨਾਂ ਨੂੰ ਗੁਰਬਾਣੀ ਦਾ ਵੱਖਰਾ ਹੀ ਰਸ ਆਉਂਦਾ ਹੈ। ਅੱਗੇ ਤੋਂ ਅੱਗੇ ਉਹ ਪਰਮਾਰਥ ਦੇ ਵਚਨ ਔਰ ਅਧਿਆਤਮਕ ਰੂਪ ਦੇ ਅੰਦਰ ਅਨੁਭਵੀ ਜਿਹੜੇ ਵਚਨ ਹਨ ਉਹਨਾਂ ਨੂੰ ਪ੍ਰਾਪਤ ਹੁੰਦੇ ਹੈ। ਇਹਦਾ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜ੍ਹਿਆ ਰਾਮ। ਐਸੀ ਸਤਿਗੁਰੂ ਸਾਹਿਬ ਜੀ ਦੀ ਅਮੋਲਕ ਬਾਣੀ ਦੇ ਉਹਨਾਂ ਨੂੰ ਪਦ ਪਦਾਰਥ ਗੁਰਬਾਣੀ ਦੇ ਗੁੱਝੇ ਮਹਾਨ ਰਹੱਸ ਪ੍ਰਾਪਤ ਹੁੰਦੇ ਹੈ। ਔਰ ਇੱਕ ਓਅੰਕਾਰ ਦਾ ਅੱਖਰੀ ਅਰਥ ਹੈ ਕਿ ਪਰਮਾਤਮਾ ਇੱਕ ਹੈ। ਓਅੰਕਾਰ ਸਭ ਦਾ ਪ੍ਰਕਾਸ਼ਕ ਹੈ, ਸਾਰਿਆਂ ਨੂੰ ਚੇਤਨ ਸੱਤਾ ਵਾਹਿਗੁਰੂ ਦੇਵਣ ਵਾਲਾ ਹੈ, ਕਿਉਂਕਿ ਸਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰ ਘਰ ਦੇ ਅੰਦਰ ਏਕਤਾ ਦਾ ਸਿਧਾਂਤ ਹੈ। ਜਿਸ ਤਰ੍ਹਾਂ ਹੋਰ ਮਤਾਂ ਦੇ ਅੰਦਰ ਕੋਈ 2 ਖੁਦਾ ਮੰਨਦਾ ਹੈ, ਕੋਈ 3 ਮੰਨਦਾ ਹੈ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ, ਏਕੋ ਅਦਵੈਤ ਸਰੂਪ ਹੈ, ਸਜਾਤੀ ਵਿਜਾਤੀ ਸਵੈਗਤ ਭੇਦਾਂ ਤੋਂ ਰਹਿਤ ਹੈ। ਇਸੇ ਤਰ੍ਹਾਂ ਉਚਾਰਨ ਮਾਤਰ ਸੇ ਸਭ ਦੀ ਰੱਖਿਆ ਕਰਦਾ ਹੈ। ਜਿਹੜਾ ਵੀ ਗੁਰਸਿੱਖ ਉਸ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਲੈਂਦਾ ਹੈ, ਪਰਮਾਤਮਾ ਵਾਹਿਗੁਰੂ ਉਹਨਾਂ ਦੀ ਰੱਖਿਆ ਕਰਦਾ, ਉੱਥੇ ਉੱਥੇ ਰੱਖਿਆ ਕਰਦਾ ਜਿੱਥੇ ਕੋਈ ਉਹਨਾਂ ਨੂੰ ਯਾਦ ਕਰ ਲਵੇ। ਇਸ ਕਰਕੇ ਇੱਕ ਓਅੰਕਾਰ ਦਾ ਇਹ ਸੰਕੇਤੀ ਅਰਥ ਹੈ। ਦੂਸਰਾ, 3 ਪ੍ਰਕਾਰ ਦੀ ਦੁਨੀਆਂ ਦੇ ਅੰਦਰ ਭਾਸ਼ਾ ਵਿਗਿਆਨੀਆਂ ਨੇ ਆਰੰਭ ਕਾਲ ਦੇ ਵਿੱਚ 3 ਪ੍ਰਕਾਰ ਦੀ ਵਿਦਿਆ ਮੰਨੀ ਹੈ। ਇੱਕ ਹੈ ਅੰਕ ਵਿਦਿਆ ਤੇ ਦੂਸਰੀ ਹੈ वर्ण विद्या तीसरी संकेतक विद्या है। एक ओंकार के अंदर गुरु नानक साहब महाराज जी ने तिने प्रकार दियां विद्यावां रख दित्तियां ने। इहदी लिखनी शैली महान महत्वपूर्ण है। एका जिहड़ा है ये गिणती अंक का पहला अंक है। गणित विद्या का पहला अंक एका है। यह जिहड़ा हिंदसा एक तो गिणती की आरंभता हुंदी है। इसे तरह जिहड़ी वर्णमाला है वर्ण विद्या है वो ऊरे अखर तो आरंभ हुंदी है। उसका पहला अखर ऊड़ा जिहड़ी संकेतक विद्या जिसनों इशारा विद्या भी आखते हैं ये उपर लगी हुई कार उसनों इशारा विद्या करके आख्या जाता। इस तरह गुरु नानक साहब महाराज जी ने एक ओंकार की बनकर दे विच तिने प्रकार दियां विद्यावां रख दित्तियां। एका ये गणित विद्या का अखर है। पूरा ये वर्ण विद्या का पहला अखर है। इस तरह जिहड़ी लगी हुई कार ये संकेतक विद्या है। इस तरह साहब सतगुरु गुरु नानक साहब महाराज जी ने तिने प्रकार की विद्यावां एक ओंकार के अंदर रखियां ने। श्री वाहिगुरु जी की फतह है। श्री सुभाए मान है। श्री शोभा वाला है। वाहिगुरु वाहे नाम अचरज को होई अचरज ते पारे उकत न कोई गौतम नाम अज्ञान अनित रूप प्रकाश की योजन चेत। वाहिगुरु का अखर ही अर्थ है वाहे जो अचरज स्वरूप है। इसे तरह जो गुरु चैतन स्वरूप है। इसका विद्वान सज्जन गुरु शब्द संस्कृत भाषा का है। ऋग्वेद के अंदर गुरु के अर्थ किए हैं विकारस्त अंधकार रस्त तथा निरोधक है। गोए ते अंधकार शिव पाखा रंग के तन वेद मत साखा। भाई साहब भाई गुरदास साहब जी जिस वेले काशी विच गए सन उन्हां पंडितां ने बहुत जबरदस्त सवाल भाई गुरदास साहब जी ते कीते। कहे सन गुरु घर के अंदर यह वाहिगुरु मंत्र क्यों है जबकि दुनिया के अंदर राम आदिक यह पहला जाप किए जाते हैं। भाई साहब भाई गुरदास साहब जी ने बाद दलील उन्हों का खंडन किया। भाई साहब भाई गुरदास जी ने फिर यह वाहिगुरु शब्द की व्याख्या की। ऐसे बेअंत महापुरख विद्वान सिख पंथ के विच होए ने जिन्हां दियां शस्त्रार्थां भी होईयां जिन्हां दियां अर्थ विमर्श होए उन्हां ने फिर वाहिगुरु शब्द के अर्थ और श्रीमान महापुरख वाणियां वाले संत ईसर सिंह जी होए हैं उन्हां ने 500 अर्थ वाहिगुरु शब्द का किया। जिस वेले काशी दे विच किसे विचार के उपर यह चर्चा शुरू हो गई कि सिख धर्म के अंदर यह वाहिगुरु शब्द क्यों है तो उन्होंने वाहिगुरु शब्द के 500 अर्थ करके सुनाए सन। और इस प्रकार यह जिहड़ा वाहिगुरु शब्द है इसकी व्याख्या भाई साहब भाई गुरदास साहब जी ने की। विश्वेशम विषम त्योक्तम संपटे विषम भूखणम विश्वबोधम संकरण वादी नाम हम वर्णा वर्ण में नाये वेद सार प्रवर्तित कह विश्व वर्ग में भी संग कारण तंग नमाम हूँ या नारकं गिराधीतं उतीतं स्वाक साखनं गमना गमें भी नाये तंग कारण नमाम हूँ राम भी सर्वेश्वरं देव दैत अवगंतं सर्वा सर्यं सर्वा मृति शक्ति तंग कारण नमाम हूँ इत ते महावर्णं पावनाय मुहूर मुहूर चतुर्वागं फलं गासय सिद्धि एवं संशय। ये भाई साहब भाई गुरदास साहब जी ने उन्हां काशी के महान जिहड़े प्रकांड विद्वान सन उन्हां दे नाल शस्त्रार्थ करदिआं होइआं वाहिगुरु शब्द की व्याख्या करके सुनाया। और जिहड़े काशी के अंदर भाई साहब भाई गुरदास साहब जी ने जपजी साहब बाणी की अर्थ की व्याख्या की उत्थे कुछ बाणी की रचना की कवित सुनाइयां दी। ते उस वेले भाई गुरदास साहब जी ने संगत जी काशी दे विच इतना गुरमत गुरसिखी का प्रचार किया इकले गए सन ते जदों मीरी पीरी दे मालक सतगुरु हरगोबिंद साहब की हजूरी विच आए ते 700 जिहड़ा महान विद्वान पंडित से उन्होंने आके गुरु नानक साहब जी की सिक्खी धारण कर ली। ਇਹ ਗੁਰੂ ਘਰ ਦੇ ਮਹਾਨ ਉੱਚੇ ਸੁੱਚੇ ਜੀਵਨ ਵਾਲੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦਾ ਪ੍ਰਭਾਵ ਬਣਿਆ। ਇਸ ਤੋਂ ਆਦਿਕ ਲੈ ਕੇ ਇਹ ਵਾਹਿਗੁਰੂ ਸ਼ਬਦ ਦੀ ਵਿਆਖਿਆ ਭਾਈ ਗੁਰਦਾਸ ਸਾਹਿਬ ਜੀ ਨੇ ਬੜੀ ਕੀਤੀ। ਸੋ ਇੱਥੇ ਵਾਹਿਗੁਰੂ ਸ਼ਬਦ ਦਾ ਅਰਥ ਹੈ ਵਾਹਿ ਅਸਚਰਜ ਸਰੂਪ ਤੇ ਗੁਰ ਚੈਤਨ ਸਰੂਪ। ਐਸਾ ਜਿਹੜਾ ਵਾਹਿਗੁਰੂ ਹੈ ਜੀ ਕੀ ਫਤਿਹ, ਉਸ ਨੂੰ ਜਪਣ ਕਰਕੇ ਜੀਵ ਦੀ ਫਤਿਹ ਹੁੰਦੀ ਹੈ। ਇਸੇ ਲਈ ਸਤਿਗੁਰੂ ਕਲਗੀਧਰ ਸਾਹਿਬ ਮਹਾਰਾਜ ਜੀ ਨੇ ਜਦੋਂ ਗੁਰੂ ਖਾਲਸੇ ਪੰਥ ਨੂੰ ਇਹ ਫਤਿਹ ਦਾ ਨਾਅਰਾ ਦਿੱਤਾ, ਇਹਦੇ ਅੰਦਰ ਇਹੋ ਸ਼ਬਦ ਵੀ ਇਹੋ ਸ਼ਬਦ ਹੀ ਆਖੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਵਾਹਿਗੁਰੂ ਜੀ ਦੀ ਹੀ ਫਤਿਹ ਹੈ ਔਰ ਕਿਰਪਾ ਕਾਲ ਤੇਰੀ ਭਈ ਜੀਤ ਮੇਰੀ। ਇਹ ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਹੀ ਇਹ ਸਾਰੀਆਂ ਜਿੱਤਾਂ ਪ੍ਰਾਪਤ ਹੁੰਦੀਆਂ ਹਨ।
ਪਾਤਸ਼ਾਹੀ
ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਬਾਣੀ ਦੇ ਰਚਨਹਾਰ ਹਨ। ਇਸੇ ਤਰ੍ਹਾਂ ਫਤਿਹ ਸ਼ਬਦ ਜਦੋਂ ਅਸੀਂ ਦਸਮ ਬਾਣੀ ਦੇ ਅੰਦਰ ਵੇਖਦੇ ਹਾਂ, ਸੰਗਤ ਜੀ ਫਤਿਹ ਦੇ ਪੰਜ ਸਰੂਪ ਮਿਲਦੇ ਹੈ। ਇੱਕ ਤਾਂ ਫੱਫਾ ਤੱਤਾ ਤੇ ਹਾਹਾ ਮੁਕਤਾ, ਇੱਕ ਫੱਫਾ ਤੱਤੇ ਨੂੰ ਸਿਹਾਰੀ ਤੇ ਹਾਹਾ ਮੁਕਤਾ, ਔਰ ਇਸੇ ਤਰ੍ਹਾਂ ਤੀਜਾ ਸਰੂਪ ਹੈ ਫੱਫਾ ਤੱਤਾ ਹਾਹੇ ਨੂੰ ਸਿਹਾਰੀ, ਤੇ ਇਸੇ ਤਰ੍ਹਾਂ ਚੌਥਾ ਫੱਫਾ ਤੱਤੇ ਨੂੰ ਲਾਮ ਦੇ ਨਾਲ, ਤੇ ਪੰਜਵਾਂ ਜਿਹੜਾ ਹੈ ਫੱਫਾ ਤੱਤੇ ਨੂੰ ਲਾਮ ਤੇ ਹਾਹੇ ਨੂੰ ਸਿਹਾਰੀ। ਇਹ ਦਸਮ ਬਾਣੀ ਦੇ ਅੰਦਰ ਫਤਿਹ ਦੇ ਪੰਜ ਭੇਦ ਜਿਹੜੇ ਹਨ ਇਹ ਸਾਨੂੰ ਮਿਲਦੇ ਨੇ। ਸੋ ਇੱਥੇ ਜਿਹੜੇ ਫਤਿਹ ਹੈ ਤਿੰਨੇ ਸ਼ਬਦ ਅੱਖਰ ਮੁਕਤੇ ਨੇ, ਫੱਫਾ ਤੱਤਾ ਤੇ ਹਾਹਾ। ਇਸ ਦਾ ਮਤਲਬ ਭਾਵ ਹੈ ਫਤਿਹ ਜਿੱਤ ਪ੍ਰਾਪਤ ਹੋਣੀ, ਵਾਹਿਗੁਰੂ ਜੀ ਕੀ ਫਤਿਹ ਹੈ। ਇਸੇ ਤਰ੍ਹਾਂ ਵਾਹਿਗੁਰੂ ਜੀ ਕੀ ਫਤਿਹ ਹੈ ਪਾਤਸ਼ਾਹੀ ਦਸਵੀਂ, ਫਾਰਸੀ ਦੇ ਅੰਦਰ ਪਾਤ ਨਾਮ ਤੱਤ ਦਾ ਹੈ, ਸਾਹੀ ਨਾਮ ਹੈ ਸਵਾਮੀ ਮਾਲਕ ਦਾ। ਔਰ ਇਹ ਜਿਸ ਤਰ੍ਹਾਂ ਦੁਨਿਆਵੀ ਤਖਤ ਨੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਿਹੜਾ ਸੱਚਾ ਅਸਲ ਤਖਤ ਹੈ ਵੱਡਾ ਤੇਰਾ ਦਰਬਾਰ ਸੱਚਾ ਤੁਤ ਤਖਤ, ਦੁਨਿਆਵੀ ਤਖਤ ਦੁਨੀਆਂ ਦੇ ਅੰਦਰ ਹਮੇਸ਼ਾ ਵਾਸਤੇ ਸਦੈਵੀ ਕਾਲ ਨਹੀਂ ਰਹਿੰਦੇ, ਆਉਂਦੇ ਤੇ ਚਲੇ ਜਾਂਦੇ ਹਨ ਦੁਨੀਆਂ ਦੇ ਬਾਦਸ਼ਾਹ। ਤੇ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਮਹੱਲਾ ਪਹਿਲਾ ਜਾਂ ਮਹੱਲਾ ਪੰਜਵਾਂ ਇਤਿਆਦਿਕ ਸ਼ਬਦ ਲਿਖੇ ਨੇ, ਹਜ਼ੂਰ ਸਤਿਗੁਰੂ ਕਲਗੀਧਰ ਜੀ ਨੇ ਆਪਣੀ ਬਾਣੀ ਦੇ ਅੰਦਰ ਪਾਤਸ਼ਾਹੀ ਦਸਵੀਂ ਲਿਖਿਆ ਹੈ। ਇਸ ਨੂੰ ਪਾਤਸ਼ਾਹੀ ਕੋਈ ਦਸ ਅੰਕ ਨਹੀਂ ਬੋਲਣਾ, ਦਸਵੀਂ, ਇਹ ਪਾਤਸ਼ਾਹੀ ਦਸਵੀਂ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਚਾਰਨ ਕਰਦੇ ਹਨ, ਕਲਗੀਧਰ ਸਾਹਿਬ ਜੀ ਨੇ ਆਪਣੇ ਆਪ ਨੂੰ ਕਵੀ ਆਖਿਆ। ਕਵਿਓ ਵਾਚ, ਕਵਿਓ ਤੋਂ ਭਾਵ ਹੈ ਕਵੀ ਦਾ, ਵਾਚ ਤੋਂ ਭਾਵ ਹੈ ਕਥਨ ਕਰਨ ਦਾ, ਤੇ ਇਸੇ ਤਰ੍ਹਾਂ ਬੇਨਤੀ ਇਹ ਬਾਣੀ ਦਾ ਨਾਮ ਹੈ, ਜਾਂ ਬੇਨਤੀ ਪ੍ਰਾਰਥਨਾ, ਦੂਜਾ ਅਰਥ ਬੇਨਤੀ ਦਾ ਨਮਸਕਾਰ ਪ੍ਰਣਾਮ ਵੀ ਹੁੰਦਾ ਹੈ। ਇਸੇ ਤਰ੍ਹਾਂ ਤੀਜਾ ਅਰਥ ਜੋ ਬੇਨਤੀ ਦਾ ਹੈ ਉਹ ਇਸ ਤਰ੍ਹਾਂ ਇਹ ਪ੍ਰਣਾਮ ਨਮਸਕਾਰ, ਤੇ ਔਰ ਇਸੇ ਤਰ੍ਹਾਂ ਵੰਦਨਾ ਨਮਸਕਾਰ, ਤੇ ਇਸੇ ਤਰ੍ਹਾਂ ਬੇਨਤੀ ਤੋਂ ਭਾਵ ਹੈ ਪ੍ਰਾਰਥਨਾ। ਇਤਿਹਾਸਿਕ ਇਹ ਆਮ ਤੌਰ ਤੇ ਬੇਨਤੀ ਤੋਂ ਭਾਵ ਹੈ ਪ੍ਰਾਰਥਨਾ, ਬੇਨਤੀ। ਤੀਜਾ ਅਰਥ ਹੈ ਹਲੀਮੀ ਨਿਮਰਤਾ, ਇਹ ਬੇਨਤੀ ਦੇ ਤਿੰਨ ਆਮ ਤੌਰ ਤੇ ਅਰਥ ਕੀਤੇ ਜਾਂਦੇ ਨੇ। ਕਵਿਓ ਬਾਚ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਆਪ ਨੂੰ ਕਵੀ ਆਖਿਆ ਹੈ। ਦੁਨੀਆਂ ਦੇ ਅੰਦਰ ਸੰਸਾਰ ਦੇ ਅੰਦਰ ਬੜੇ ਕਵੀ ਹੋਏ ਨੇ, ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਵਿਲੱਖਣ ਕਵੀ ਹਨ। ਔਰ ਇਸੇ ਤਰ੍ਹਾਂ ਕਿਸੇ ਵਿਦਵਾਨ ਨੇ ਬਚਨ ਲਿਖੇ ਨੇ, ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਮਹਾਨ ਸੂਰਬੀਰਾਂ ਵਿੱਚੋਂ ਸੂਰਬੀਰ ਹਨ, ਬਲੀਆਂ ਵਿੱਚੋਂ ਮਹਾਨ ਬਲੀ, ਯੋਧਿਆਂ ਵਿੱਚੋਂ ਮਹਾਨ ਯੋਧੇ ਹਨ, ਉੱਥੇ ਸਤਿਗੁਰੂ ਕਲਗੀਧਰ ਸਾਹਿਬ ਜੀ ਕਵੀਆਂ ਦੇ ਵਿੱਚੋਂ ਵੀ ਮਹਾਨ ਸਿਰਮੌਰ ਕਵੀ ਹਨ। ਚਾਰ ਪ੍ਰਕਾਰ ਦੇ ਕਵੀ ਵਿਦਵਾਨ ਸੱਜਣ ਮੰਨਦੇ ਨੇ, ਏਕ ਕਵੀ ਹੈ ਭਾਰਜਾ, ਏਕ ਕਵੀ ਹੈ ਪੂਤ, ਏਕ ਕਵੀ ਹੈ ਮਿੱਤਰਵਰ, ਏਕ ਕਵੀ ਅਵਧੂਤ। ਔਰ ਕੌਣ ਕਵੀ ਹੈ ਭਾਰਜਾ, ਕੌਣ ਕਵੀ ਹੈ ਪੂਤ, ਕੌਣ ਕਵੀ ਹੈ ਮਿੱਤਰਵਰ, ਕੌਣ ਕਵੀ ਅਵਧੂਤ, ਇਸ ਦਾ ਜਵਾਬ ਦਿੰਦਿਆਂ ਸ਼ਾਸਤਰਕਾਰਾਂ ਨੇ ਬਚਨ ਲਿਖੇ ਨੇ, ਪਾਠ ਚਰਾਏ ਭਾਰਜਾ,
ਅਤ ਚਰਾਏ ਪੂਤ ਸਿਧਾਂਤ ਚਰਾਏ ਮਿੱਤਰਵਰ ਸੁਧੇ ਰਤੇ ਅਵਧੂਤ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਇਹ ਚਾਰ ਪ੍ਰਕਾਰ ਦੇ ਕਵੀਆਂ ਤੋਂ ਵੀ ਮਹਾਨ ਸਿਰਮੌਰ ਕਵੀ ਹਨ। ਇਸੇ ਤਰ੍ਹਾਂ ਵਿਦਵਾਨ ਨੇ ਬਚਨ ਲਿਖੇ, ਬੋਲੀਆਂ ਨਾ ਮਾਰੋ ਲੋਕੋ, ਪਿਆਰੇ ਜੀ ਦਾ ਨਾਮ ਲੈ ਕੇ ਦੱਸੋ ਕੌਣ ਹੋਰ ਹੈਗਾ ਦਸਵੇਸ਼ ਜਿਹਾ ਜਹਾਨ ਵਿੱਚ, ਆਨ ਵਿੱਚ, ਸ਼ਾਨ ਵਿੱਚ, ਮਾਨ ਵਿੱਚ, ਤਾਣ ਵਿੱਚ, ਆਨ ਵਿੱਚ, ਮਾਨ ਵਿੱਚ, ਤਾਣ ਵਿੱਚ, ਸ਼ਾਨ ਵਿੱਚ, ਔਰ ਇਸੇ ਪ੍ਰਕਾਰ ਗਿਆਨ ਵਿੱਚ, ਧਿਆਨ ਵਿੱਚ, ਦੀਨ ਅਤੇ ਦਾਨ ਵਿੱਚ, ਧਰਮ ਕਮਾਣ ਵਿੱਚ, ਸੁੱਖ ਨਿਵਾਣ ਵਿੱਚ, ਜ਼ੁਲਮ ਮਿਟਾਉਣ ਅਤੇ ਦੁੱਖੜੇ ਉਠਾਉਣ ਵਿੱਚ, ਬਲੀਆਂ ਵਿੱਚੋਂ ਬਲੀ ਪੂਰਾ, ਯੋਧਿਆਂ ਵਿੱਚੋਂ ਯੋਧਾ ਸੂਰਾ, ਕਵੀਆਂ ਵਿੱਚੋਂ ਕਵੀ ਅਤੇ ਗੁਰੂ ਹੈ ਗਿਆਨ ਵਿੱਚ। ਇਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਮਹਾਨ ਕਵੀਆਂ ਦੇ ਵਿੱਚੋਂ ਕਵੀ ਹਨ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੀ ਪਾਵਨ ਬਾਣੀ ਦੇ ਅੰਦਰ ਆਪਣੇ ਆਪ ਨੂੰ ਕਵੀ ਲਿਖਿਆ, ਨਾਨਕ ਸਾਇਰ ਏਵ ਕਹਿਆ, ਨਾਨਕ ਸਾਇਰ ਏਵ ਕਹਿਤ ਹੈ ਸੱਚੇ ਪਰਵਦਗਾਰਾ। ਇੱਥੇ ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਆਪਣੇ ਆਪ ਨੂੰ ਕਵੀ ਆਖਿਆ। ਹਜ਼ੂਰ ਆਪ ਕਵੀਆਂ ਦੇ ਸਰਮੌਰ ਹਨ, ਬੇਅੰਤ ਮਹਾਨ 52 ਕਵੀ ਸਤਿਗੁਰੂ ਕਲਗੀਧਰ ਸਾਹਿਬ ਜੀ ਦੇ ਚਰਨਾਂ ਵਿੱਚ ਰਹਿ ਕੇ ਹਜ਼ੂਰ ਉਹਨਾਂ ਦੇ ਕਦਰ ਸੁਨਾਸੀ ਸਨ, ਉਹਨਾਂ ਦੀ ਮਹਾਨ ਕਦਰ ਕਰਦੇ ਸਨ। ਆਪ ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਇੱਥੇ ਆਪਣੇ ਆਪ ਨੂੰ ਕਵੀ ਆਖਿਆ ਹੈ, ਔਰ ਬੇਨਤੀ ਪ੍ਰਾਰਥਨਾ ਪਰਮਾਤਮਾ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰਨ ਦੀ ਸਾਨੂੰ ਜਾਤ ਦੱਸ ਰਹੇ ਹਨ। ਚੌਪਈ ਬਾਣੀ ਦਾ ਨਾਮ ਹੈ, ਚੌਪਈ ਤੋਂ ਭਾਵ ਹੈ ਇਹ ਇੱਕ ਮਾਤ੍ਰਕ ਛੰਦ ਹੈ। ਰੂਪ ਦੀਪ ਪਿੰਗਲ ਦੇ ਮੁਤਾਬਕ, ਛੰਦ ਸ਼ਾਸਤਰ ਦੇ ਮੁਤਾਬਕ ਇਸ ਚੌਪਈ ਦੀਆਂ ਦੇ ਚਾਰ ਚਾਰ ਪੰਕਤੀਆਂ ਨੇ, ਚਾਰ ਚਾਰ ਬੰਦ ਹਨ, ਚਾਰ ਚਾਰ ਚਰਨ ਹਨ। ਇਸ ਦੀਆਂ 16 ਮਾਤਰਾ ਆਖੀਆਂ ਜਾਂਦੀਆਂ ਨੇ। ਇਸੇ ਤਰ੍ਹਾਂ ਇਹ ਚੌਪਈ ਇੱਕ ਛੰਦ ਦਾ ਨਾਮ ਹੈ, ਮਾਤ੍ਰਕ ਛੰਦ ਹੈ। ਚੌਪਈ ਛੰਦ ਦੇ ਅੰਦਰ ਸਤਿਗੁਰੂ ਜੀ ਬਚਨ ਉਚਾਰਨ ਕਰਦੇ ਹਨ,
ਹਮਰੀ ਕਰੋ ਹਾਥ ਦਾ ਰੱਖਾ।
ਸਤਿਗੁਰੂ ਕਲਗੀਧਰ ਸਾਹਿਬ ਜੀ ਸਾਨੂੰ ਜਾਤ ਦੱਸਦੇ ਨੇ, ਆਪਣੇ ਵੱਲੋਂ ਬੇਨਤੀ ਕਰਦੇ ਹਨ, ਇਹ ਅਕਾਲ ਪੁਰਖ ਵਾਹਿਗੁਰੂ ਹਮਰੀ ਕਰੋ ਹਾਥ ਦਾ ਰੱਖਾ, ਸਾਡੀ ਆਪ ਵੀ ਹੱਥ ਦੇ ਕਰਕੇ ਰੱਖਿਆ ਕਰੋ। ਅਕਾਲ ਪੁਰਖ ਵਾਹਿਗੁਰੂ ਜੀ ਦਾ ਕਿਹੜਾ ਹੱਥ ਹੈ? ਔਰ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਅੰਦਰ ਹਜ਼ੂਰ ਨੇ ਵੀ ਬਹੁਤ ਥਾਵਾਂ ਤੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੱਥਾਂ ਦਾ ਜ਼ਿਕਰ ਕੀਤਾ। ਕਈ ਵਾਰ ਆਮ ਤੌਰ ਤੇ ਆਪਾਂ ਵਿਚਾਰ ਵੇਖਦੇ ਹਾਂ ਕਿ ਅਕਾਲ ਪੁਰਖ ਵਾਹਿਗੁਰੂ ਜੀ ਦਾ ਤਾਂ ਰੂਪ ਨਾ ਵੇਖਣਾ ਰੰਗ ਕੇਸ਼ ਤ੍ਰਿਹਗੁਣ ਤੇ ਪ੍ਰਭ ਭਿੰਨ, ਕਿਸੈ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਜਿਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਈ ਰੂਪ ਰੰਗ ਚੱਕਰ ਚਿਹਨ ਨਹੀਂ ਹੈ, ਔਰ ਚੱਕਰ ਚਿਹਨ ਅਰ ਵਰਣ ਜਾਤਿ ਅਰ ਪਾਤ ਨਹਿਲ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹੇ, ਅਚਲ ਮੂਰਤਿ ਅਰ ਭਉ ਪ੍ਰਕਾਸ਼ ਅਨਤੋਜ ਕਹੀਜੈ, ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ, ਪਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਤਰਨ ਕਹਿਤ, ਵੈ ਸਰਵ ਨਾਮ ਕਥੈ ਕਵਨ ਕਰਮ ਨਾਮ ਵਰਣਤ ਸਮਤ। ਐਸਾ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਉਹਦਾ ਕੋਈ ਰੂਪ ਰੰਗ ਚੱਕਰ ਚਿਹਨ ਨਹੀਂ ਹੈ, ਨਿਰਗੁਣ ਸਰੂਪ ਦੇ ਅੰਦਰ। ਸਤਿਗੁਰੂ ਕਲਗੀਧਰ ਸਾਹਿਬ ਜੀ ਦੇ ਚਰਨਾਂ ਵਿੱਚ ਭਾਈ ਨੰਦ ਲਾਲ ਜੀ ਨੇ ਬੇਨਤੀ ਕੀਤੀ ਸੀ ਕਿ ਸਤਿਗੁਰੂ ਸਾਹਿਬ ਜੀ ਆਪ ਜੀ ਕਿੰਨੇ ਸਰੂਪਾਂ ਦੇ ਅੰਦਰ ਵਰਤਦੇ ਹੋ? ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਬਚਨ ਕਿਹਾ ਸੀ, ਤੀਨ ਰੂਪ ਹੈ ਮੋਹੇ ਤੇ ਸਰੋ ਨੰਦ ਚਿਤ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ ਕਹੋ ਤੋਹੇ ਸਮਝਾਏ। ਉੱਥੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਿਹੜਾ ਨਿਰਗੁਣ ਸਰੂਪ ਦਾ ਸ਼ਬਦ ਹੈ, ਔਰ ਨਿਰਗੁਣ ਹੈ ਉਸਦੇ ਅੰਦਰ ਕੋਈ ਰੂਪ ਰੰਗ ਚੱਕਰ ਚਿਹਨ ਨਹੀਂ ਹੈ। ਇੱਥੇ ਸਤਿਗੁਰੂ ਕਲਗੀਧਰ ਸਾਹਿਬ ਜੀ ਆਖ ਰਹੇ ਹਨ, ਹਮਰੀ ਕਰੋ ਹਾਥ ਲੈ ਰੱਖਾ, ਸਾਡੀ ਹੱਥ ਦੇ ਕੇ ਰੱਖਿਆ ਕਰੋ। ਸਤਿਗੁਰੂ ਸਾਹਿਬ ਜੀ ਨੇ ਪਾਵਨ ਬਾਣੀ ਦੇ ਵਿੱਚ ਵੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਵੀ ਬਚਨ ਉਚਾਰਨ ਕੀਤੇ ਹਨ। ਹਜ਼ੂਰ ਪਾਤਸ਼ਾਹ ਜੀ ਨੇ ਬਚਨ ਉਚਾਰਨ ਕੀਤੇ ਹਨ ਕਿ ਹੇ ਅਕਾਲ ਪੁਰਖ ਵਾਹਿਗੁਰੂ ਸਾਡੀ ਤੁਸੀਂ ਹੱਥ ਦੇ ਕਰਕੇ ਰੱਖਿਆ ਕਰੋ। ਇਹ ਵੀ ਬਚਨ ਆਪਾਂ ਪੜ੍ਹਦੇ ਹਾਂ, ਚਤਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ, ਕਰਨੇ ਨੇ ਹੱਥ। ਹਜ਼ੂਰ ਕਹਿੰਦੇ ਚਤਰ ਦਿਸ਼ਾ ਕੀਨੋ ਬਲ ਆਪਣਾ, ਜਿਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਰਿਆਂ ਦਿਸ਼ਾਵਾਂ ਦੇ ਵਿੱਚ ਆਪਣਾ ਬਲ ਕੀਤਾ ਹੈ, ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ, ਔਰ ਇਸੇ ਤਰ੍ਹਾਂ ਚਤਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ। ਸਾਡੇ ਸਿਰ ਦੇ ਉੱਪਰ ਕਿਰਪਾ ਰੂਪੀ ਹੱਥ ਰੱਖ ਦਿੱਤਾ। ਨਿਰਗੁਣ ਰੂਪ ਦੇ ਅੰਦਰ ਵਾਹਿਗੁਰੂ ਜੀ ਦਾ ਹੱਥ ਕੀ ਹੈ? ਕਿਰਪਾ ਦਾ ਹੱਥ। ਇੱਥੇ ਸਤਿਗੁਰੂ ਕਲਗੀਧਰ ਸਾਹਿਬ ਜੀ ਆਖਦੇ ਹਨ, ਹਮਰੀ ਕਰੋ ਹਾਥ ਦੈ ਰੱਖਾ, ਸਾਡੀ ਹੱਥ ਦੇ ਕੇ ਭਾਵ ਕਿਰਪਾ ਕਰਕੇ ਸਾਡੀ ਰੱਖਿਆ ਕਰੋ। ਅਕਾਲ ਪੁਰਖ ਵਾਹਿਗੁਰੂ ਜੀ ਦੀ ਜਿਹੜੀ ਕਿਰਪਾ ਹੋਣੀ, ਇਹ ਵਾਹਿਗੁਰੂ ਜੀ ਦੇ ਹੱਥ ਨੇ। ਰੱਖਿਆ ਕਰਨੀ, ਰੱਖਿਆ ਕਰੋ, ਵਸਾਈ ਮੇਰਾ ਮੈਂ ਨਾਮ ਤੇਰਾ ਯਾਦ ਆ। ਇਸ ਕਰਕੇ ਰਾਤ ਰਾਤ ਮੇਰੇ ਜੀਠ ਲਾਗਰ ਸਰਨ ਤੁਮਾਰੀ, ਇਸੇ ਤਰ੍ਹਾਂ ਹਮਰੀ ਕਰੋ ਹੱਥ ਦੇ ਰੱਖਾ। ਪਰਮਾਤਮਾ ਵਾਹਿਗੁਰੂ ਸਭ ਥਾਵਾਂ ਤੇ ਰੱਖਿਆ ਕਰਦਾ ਹੈ। ਜਿੱਥੇ ਕੋਏ ਨਾਹੇ ਉੱਥੇ ਤੇਰੀ ਰੱਖ, ਅਗਨੀ ਉਧਰ ਮਾਹੇ। ਪਰਮਾਤਮਾ ਵਾਹਿਗੁਰੂ ਇਹੋ ਜਿਹੇ ਥਾਵਾਂ ਤੇ ਸਾਡੀ ਰੱਖਿਆ ਕਰਦਾ ਜਿੱਥੇ ਦੁਨੀਆਂ ਦੀ ਕੋਈ ਵੀ ਤਾਕਤ ਸਾਨੂੰ ਰੱਖ ਨਹੀਂ ਸਕਦੀ। ਇਸ ਕਰਕੇ ਸਤਿਗੁਰੂ ਕਲਗੀਧਰ ਸਾਹਿਬ ਜੀ ਕਹਿੰਦੇ, ਵਾਹਿਗੁਰੂ ਜੀ ਆਪ ਕਿਰਪਾ ਕਰਕੇ ਸਾਨੂੰ ਸਾਡੀ ਰੱਖਿਆ ਕਰੋ।
ਹੋਏ ਚਿੱਤ ਕੀ ਇੱਛਾ,
ਸਾਡੇ ਚਿੱਤ ਦੀ ਇੱਛਾ ਪੂਰੀ ਹੋ ਜਾਏ। ਹਰ ਇੱਕ ਮਨੁੱਖ ਦੇ ਮਨ ਦੇ ਅੰਦਰ ਇੱਛਾਵਾਂ ਹੁੰਦੀਆਂ ਨੇ, ਬੜੇ ਪ੍ਰਕਾਰ ਦੀਆਂ ਇੱਛਾਵਾਂ ਨੇ, ਔਰ ਚਾਰ ਪ੍ਰਕਾਰ ਦੇ ਨਾਲ ਤਾਂ ਹਰ ਇੱਕ ਮਨੁੱਖ ਬਹੁ ਗਿਣਤੀ ਦੇ ਅੰਦਰ ਚਾਹੁੰਦਾ ਰਹਿੰਦਾ ਹੈ। ਹਰ ਇੱਕ ਮਨੁੱਖ ਦੇ ਅੰਦਰ ਇਹ ਇੱਛਾ ਬਣੀ ਰਹਿੰਦੀ ਹੈ ਕਿ ਜਿਹੜਾ ਕਾਰਜ ਮੈਂ ਸ਼ੁਰੂ ਕੀਤਾ ਇਹਦੇ ਅੰਦਰ ਕੋਈ ਵਿਘਨ ਨਾ ਪੈ ਜਾਵੇ। ਹਰ ਇੱਕ ਮਨੁੱਖ ਦੇ ਮਨ ਦੇ ਅੰਦਰ ਇਹ ਇੱਛਾ ਹੁੰਦੀ ਹੈ ਕਿ ਜਿਹੜਾ ਕਾਰਜ ਮੈਂ ਸ਼ੁਰੂ ਕੀਤਾ ਮੇਰੇ ਕੰਮਾਂ ਦੇ ਵਿੱਚ ਕੋਈ ਰੁਕਾਵਟਾਂ ਨਾ ਬਣ ਜਾਣ, ਕੋਈ ਵਿਘਨ ਨਾ ਆ ਕੇ ਪਵੇ। ਮਨ ਦੇ ਵਿੱਚ ਦੂਸਰੀ ਇੱਛਾ ਇਹ ਹੁੰਦੀ ਹੈ ਕਿ ਹਰ ਕੋਈ ਮੇਰਾ ਸਤਿਕਾਰ ਕਰੇ। ਦੁਨੀਆਂ ਦੇ ਅੰਦਰ ਐਸਾ ਕੋਈ ਮਨੁੱਖ ਨਹੀਂ ਜਿਹੜਾ ਚਾਹਵੇ ਕਿ ਮੇਰਾ ਹਰ ਥਾਂ 'ਤੇ ਨਿਰਾਦਰ ਹੋਵੇ। ਹਰ ਇੱਕ ਮਨੁੱਖ ਜਿੱਥੇ ਨਿਰਵਿਘਨ ਕਾਰਜ ਦੀ ਸੰਪੂਰਨਤਾ ਚਾਹੁੰਦਾ ਹੈ, ਉੱਥੇ ਨਾਲ ਨਾਲ ਸਤਿਕਾਰ ਚਾਹੁੰਦਾ ਹੈ। ਔਰ ਇਸੇ ਤਰ੍ਹਾਂ ਬਾਲਕ, ਬਜ਼ੁਰਗ, ਜਵਾਨ, ਹਰ ਇੱਕ ਮਨੁੱਖ ਸਤਿਕਾਰ ਚਾਹੁੰਦਾ। ਤੀਸਰੇ ਨੰਬਰ 'ਤੇ ਇਸੇ ਤਰ੍ਹਾਂ ਸਦੈਵੀ ਸੁੱਖ ਦੀ ਯਾਚਨਾ ਕਰਦਾ। ਹਰ ਇੱਕ ਮਨੁੱਖ ਚਾਹੁੰਦਾ ਮੈਨੂੰ ਸੁੱਖ ਮਿਲ ਜਾਵੇ, ਇਹ ਮਨੁੱਖ ਦੇ ਮਨ ਦੇ ਅੰਦਰ ਇੱਛਾ ਹੁੰਦੀ ਹੈ। ਚੌਥੀ ਪ੍ਰਕਾਰ ਦੀ ਇੱਛਾ ਗੁਰਸਿੱਖਾਂ ਦੇ ਅੰਦਰ, ਜਗਿਆਸੂਆਂ ਦੇ ਅੰਦਰ ਹੈ ਕਿ ਸਾਨੂੰ ਵਾਹਿਗੁਰੂ ਜੀ ਦੇ ਨਾਲ ਮਿਲਾਪ ਹੋ ਜਾਵੇ। ਸਾਹਿਬ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਚਾਰੇ ਪ੍ਰਕਾਰ ਦੀ ਇੱਛਾ ਦਾ ਜ਼ਿਕਰ ਕੀਤਾ। ਕਹਿੰਦੇ, ਮਨੁੱਖ ਤੇਰੀ ਚਾਰੇ ਪ੍ਰਕਾਰ ਦੀ ਇੱਛਾ ਪੂਰੀ ਹੋ ਜਾਵੇਗੀ, ਤੂੰ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਜੁੜ ਜਾ। ਸਤਿਗੁਰੂ ਗੁਰੂ ਰਾਮਦਾਸ ਜੀ ਦੇ ਬਚਨ ਨੇ। ਔਰ ਅਸੀਂ ਹਰ ਰੋਜ਼ ਸ੍ਰੀ ਆਸਾ ਜੀ ਕੀ ਵਾਰ ਦੇ ਅੰਦਰ ਇਹ ਵਿਚਾਰਦੇ ਹਾਂ, ਪੜ੍ਹਦੇ ਹਾਂ, ਜਿਨੀ ਗੁਰਮੁਖ ਨਾਮ ਤੇ ਆਇਆ ਇਹਨਾਂ ਫਿਰ ਵਿਘਨ ਨਾ ਹੋਈ ਰਾਮ ਰਾਜੇ, ਜਿਨੀ ਸਤਿਗੁਰ ਪੁਰਖ ਮਨਾਇਆ ਤਿਨ ਪੂਜੇ ਸਭ ਕੋਈ, ਜਿਨ ਸਤਿਗੁਰ ਪਿਆਰਾ ਸੇਵਿਆ ਤਿਨ ਸੁੱਖ ਸਦ ਹੋਈ, ਜਿਨ੍ਹਾਂ ਨਾਨਕ ਸਤਿਗੁਰ ਭੇਟਿਆ ਤਿਨ੍ਹਾਂ ਮਿਲਿਆ ਹਰ ਸੋਈ। ਪੂਰਨ ਹੋਏ ਚਿੱਤ ਕੀ ਇੱਛਾ, ਸਾਡੇ ਚਿੱਤ ਦੀ ਇਹ ਇੱਛਾ ਪੂਰੀ ਹੋ ਜਾਵੇ। ਇਸ ਤਰ੍ਹਾਂ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ ਕਿ ਵਾਹਿਗੁਰੂ ਕਿਰਪਾ ਕਰਕੇ ਸਾਡੀ ਰੱਖਿਆ ਕਰੋ ਤੇ ਦੂਜੇ ਨੰਬਰ 'ਤੇ ਸਾਡੀ ਇੱਛਾ ਪੂਰੀ ਕਰੋ। ਇਹ ਆਪਾਂ ਹਰ ਇੱਕ ਗੁਰਸਿੱਖ ਚਾਹੁੰਦੇ ਹਾਂ। ਜਦੋਂ ਵੀ ਸੰਗਤ ਜੀ ਆਪਾਂ ਗੁਰਬਾਣੀ ਦਾ ਪਾਠ ਕਰਦੇ ਹਾਂ ਤਾਂ ਆਪਾਂ ਵੀ ਆਪਣੇ ਮਨ ਦੇ ਵਿੱਚ ਇਹ ਭਾਵਨਾ ਰੱਖ ਕੇ ਪੜ੍ਹੀਏ ਕਿ ਸਤਿਗੁਰੂ ਸਾਹਿਬ ਤੁਸੀਂ ਹਾਜ਼ਰ ਨਾਜ਼ਰ ਹੋ, ਸਰਵ ਵਿਆਪਕ ਹੋ, ਸਤਿਗੁਰੂ ਕਲਗੀਧਰ ਸਾਹਿਬ ਜੀ ਬਾਣੀ ਸੁਣ ਰਹੇ ਹਨ। ਇਸ ਤਰ੍ਹਾਂ ਦੀ ਭਾਵਨਾ ਧਾਰ ਕੇ ਆਪਾਂ ਬਾਣੀ ਦਾ ਪਾਠ ਕਰਿਆ ਕਰੀਏ, ਇਹਦੇ ਨਾਲ ਰਸ ਤੇ ਆਨੰਦ ਆਵੇਗਾ। ਅਗਲੇ ਸਮਿਆਂ ਦੇ ਅੰਦਰ ਆਪਾਂ ਜਿਸ ਤਰ੍ਹਾਂ ਸਤਿਗੁਰੂ ਦੀ ਕਿਰਪਾ ਕਰਨਗੇ, ਅਗਲੀਆਂ ਵਿਚਾਰਾਂ ਕਰਨ ਦਾ ਸਮੇਂ ਦੇ ਮੁਤਾਬਕ, ਸਮੇਂ ਦੇ ਅਨੁਸਾਰ ਆਪਾਂ ਯਤਨ ਕਰਾਂਗੇ। ਵਿਚਾਰਾਂ ਕਰਦੀਆਂ ਹੋਈਆਂ ਭੁੱਲਾਂ ਗਲਤੀਆਂ ਵੀ ਸਭ ਸੰਗਤ ਨੇ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਸਮਾਂ ਕਰਨਾ। ਸਮਾਂ ਨਿਯਤ ਸੰਪੂਰਨ ਹੋਇਆ ਹੈ। ਹੁਣ ਆਖਰੀ ਪੰਕਤੀਆਂ ਪੜ੍ਹ ਕੇ ਆਪਾਂ ਇੱਥੇ ਸਮਾਪਤੀ ਕਰੀਏ।
ਤਬ ਚਲ ਮਨ ਮਨ ਰਹਾ ਹਮਾਰਾ, ਹਮਰੀ ਕਰੋ ਹਾਥ ਦਾ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਵਾਹਿਗੁਰੂ।